ਸਤਨਾਮ ਧੰਨ ਵਾਖੇ ਗੁਰੂ ਸਾਹਿਬ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਏਹੀ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਖਮਾਰੇ ਦਇਆ ਕਰੋ ਕਿਛ ਮੇਰ ਉਪਾਵੋ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ ਪਰਨਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਜੀਅੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ ਪਰਨਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਪਰਮ ਸਨਮਾਨਯੋਗ ਚਵਰ ਸ਼ਤਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਦਾਤਾਰ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਸਵਾਰੇ ਸਤਸੰਗੀ ਜਨੋ ਆਓ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ ਸਤਿਗੁਰੂ ਆਪ ਕਿਰਪਾ ਕਰਕੇ ਵਿੱਚ ਵਰਤੋ ਆਪ ਜਿਤਨੇ ਸਤਿਗੁਰੂ ਜੀ ਦੀ ਚਰਨ ਸ਼ਰਨ ਵਿੱਚ ਇਕੱਠੇ ਹੋਏ ਹੋ ਆਪਣੇ ਅੰਦਰ ਨੂੰ ਟਿਕਾਉਣ ਦਾ ਯਤਨ ਕਰੀਏ ਕਿਉਂਕਿ ਮਨ ਪਾਣੀ ਦੇ ਇੱਕ ਉਸ ਚਸ਼ਮੇ ਦੀ ਤਰ੍ਹਾਂ ਹੈ ਕਿ ਜਿਵੇਂ ਪਹਾੜ ਵਿੱਚ ਫੁੱਟੇ ਹੋਏ ਪਾਣੀ ਦੇ ਚਸ਼ਮੇ ਨਿਰੰਤਰ ਹੀ ਆਪਣਾ ਪ੍ਰਵਾਹ ਜਾਰੀ ਰੱਖਦੇ ਨੇ ਇਨ ਬਿਨ ਇਸੇ ਤਰ੍ਹਾਂ ਮਨੁੱਖੀ ਮਨ ਵੀ ਮਾਨੋ ਇੱਕ ਉਸ ਪਾਣੀ ਦੇ ਸੋਮੇ ਦੀ ਤਰ੍ਹਾਂ ਚਸ਼ਮੇ ਦੀ ਤਰ੍ਹਾਂ ਹੈ ਜਿਹੜਾ ਦਿਨੇ ਤਾਂ ਸਾਰਾ ਦਿਨ ਵਿਚਾਰਾਂ ਦਾ ਪ੍ਰਵਾਹ ਜਾਰੀ ਰੱਖਦਾ ਅਤੇ ਰਾਤ ਨੂੰ ਜਦੋਂ ਸੌਣ ਲੱਗਦਾ ਤਾਂ ਇਸ ਮਨ ਵਿੱਚ ਸੁਪਨਿਆਂ ਦਾ ਪ੍ਰਵਾਹ ਜਾਰੀ ਹੋ ਜਾਂਦਾ ਹੈ ਨਾ ਇਹਨੂੰ ਦਿਨੇ ਜਾਗਦਿਆਂ ਚੈਨ, ਨਾ ਇਸ ਮਨ ਨੂੰ ਰਾਤ ਸੁੱਤਿਆਂ ਚੈਨ। ਦਿਨੇ ਵਿਚਾਰਾਂ ਦੇ ਫੁਰਨੇ ਅਤੇ ਰਾਤ ਨੂੰ ਸੁਪਨਿਆਂ ਦਾ ਰੂਪ। ਆਓ ਇਸ ਭਟਕਦੇ ਹੋਏ ਮਨ ਨੂੰ ਖਿਣ ਮਾਤਰ ਆਪਾਂ ਕਿਤੇ ਟਿਕਾ ਸਕੀਏ। ਦੋ ਸ਼ਬਦ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚੋਂ ਆਪ ਨਾਲ ਸਾਂਝੇ ਕਰਨੇ ਨੇ, ਅਤੇ ਇਹ ਤੁਸੀਂ ਰੋਜ਼ ਸ਼ਬਦ ਪੜ੍ਹਦੇ ਹੋ ਅਤੇ ਚੁਣੇ ਵੀ ਮੈਂ ਤਾਂ ਨੇ। ਮੇਰਾ ਖਿਆਲ ਹੈ ਹਰ ਇੱਕ ਗੁਰਸਿੱਖ ਜਦੋਂ ਅਸੀਂ ਇਹ ਸ਼ਬਦ ਵਿਚਾਰਾਂਗੇ ਉਹਨਾਂ ਨੂੰ ਜ਼ਬਾਨੀ ਕੰਠ ਹੋਣਗੇ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਇਹ ਪਹਿਲਾ ਸ਼ਬਦ ਲਿਆਖ ਹੈ ਕਿ ਜੋ ਸੋਦਰ ਰਹਿ ਰਾਜ ਸਾਹਿਬ ਜੀ ਦੀ ਪਵਿੱਤਰ ਬਾਣੀ ਹੈ ਉਸ ਦਾ ਅਖੀਰ ਵਾਲਾ ਸ਼ਬਦ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਆਸਾ ਮਹੱਲਾ ਪੰਜਵਾਂ, ਭਈ ਪ੍ਰਾਪਤ ਮਾਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਤੇ ਇਹੀ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਸੋਹਿਲਾ ਸਾਹਿਬ ਜੀ ਦਾ, ਜਿਸ ਨੂੰ ਆਪਾਂ ਕੀਰਤਨ ਸੋਹਿਲਾ ਕਹਿੰਦੇ ਹਾਂ, ਪੰਜਵਾਂ ਸ਼ਬਦ ਕਿ ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਆਂ ਖਾੜ ਚਲੋ ਖਰ ਲਾਹਾ ਆਗੈ ਬਸਨ ਸੁਖੇਲਾ। ਆਪ ਜੀ ਕਰੋ ਕਿਰਪਾ, ਇਹ ਦੋ ਸ਼ਬਦ ਆਧਾਰ ਬਣਾ ਧੰਨ ਗੁਰੂ ਅਰਜਨ ਸਾਹਿਬ ਜੀ ਦੀ ਪਵਿੱਤਰ ਬਾਣੀ, ਗੁਰੂ ਗ੍ਰੰਥ ਸਾਹਿਬ ਦੇ ਬਚਨ ਔਰ ਇਤਿਹਾਸ ਵਿੱਚੋਂ ਆਪ ਨਾਲ ਕੁਝ ਵਿਚਾਰਾਂ ਸਾਂਝੀਆਂ ਕਰ ਸਕਾਂ। ਬਖਸ਼ੋ ਆਸੀਸ ਔਰ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ, ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਵਿੱਚ ਹਜ਼ੂਰ ਨੇ ਬਾਣੀ ਦੀ ਸਿਫਤ ਵਿੱਚ ਸ਼ਬਦ ਉਚਾਰਨ ਕੀਤੇ ਨੇ। ਗੁਰਬਾਣੀ ਤਾਂ ਆਪਾਂ ਪੜ੍ਹਨੀ ਹਾਂ, ਪਰ ਸਤਿਗੁਰੂ ਨੇ ਇਸ ਗੁਰਬਾਣੀ ਦੀ ਸਿਫਤ ਵਿੱਚ ਇਹ ਬਾਣੀ ਹੈ ਕੀ, ਇਹ ਬਾਣੀ ਆਈ ਕਿਵੇਂ, ਅਤੇ ਇਸ ਬਾਣੀ ਨੇ, ਗੁਰੂ ਕੀ ਬਾਣੀ ਨੇ ਮਨੁੱਖਤਾ ਦਾ ਭਲਾ ਕਿਵੇਂ ਕਰਨਾ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਡੇ ਆਦਿ ਗੁਰੂ ਨੇ। ਆਦਿ ਗੁਰੂ ਦਾ ਅਰਥ ਹੈ ਕਿ ਸਭ ਤੋਂ ਪਹਿਲਾਂ ਸਾਡੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ, ਅਤੇ ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੋ ਦਰਜ ਹੈ, ਇਸ ਵਿੱਚ ਇੱਕ ਬਾਣੀ ਹੈ ਜੋ ਰਾਮਕਲੀ ਰਾਗ ਵਿੱਚ ਹੈ, ਅਤੇ ਇਹ ਬਾਣੀ ਪੂਰੀ ਦੀ ਪੂਰੀ ਜਿਹੜੀ ਇਹ ਸਿੱਧਾਂ ਨਾਲ ਹੋਈ ਵਿਚਾਰ ਗੋਸ਼ਟੀ ਹੈ, ਅਤੇ ਇਸ ਬਾਣੀ ਦਾ ਨਾਮ ਵੀ ਕਿਰਪਾਲੂ ਸਤਿਗੁਰੂ ਜੀ ਨੇ ਸਿੱਧ ਗੋਸ਼ਟ ਰੱਖਿਆ ਹੈ ਕਿ ਸਿੱਧਾਂ ਨਾਲ ਹੋਈ ਚਰਚਾ, ਸਿੱਧਾਂ ਨਾਲ ਹੋਈ ਗੋਸ਼ਟੀ, ਸਿੱਧਾਂ ਨਾਲ ਹੋਈ ਵਿਚਾਰ। ਹਜ਼ੂਰ ਕਿਰਪਾਲੂ ਜੀ ਨੂੰ ਸਿੱਧ ਬੜੇ ਸਵਾਲ ਕਰਦੇ ਨੇ, ਅਤੇ ਧੰਨ ਗੁਰੂ ਨਾਨਕ ਸਾਹਿਬ ਉਹਨਾਂ ਦੇ ਕੀਤੇ ਹੋਏ ਸਵਾਲਾਂ ਦੇ ਉੱਤਰ ਵੀ ਦਿੰਦੇ ਪਏ ਨੇ। ਉਸ ਵਿੱਚ ਕੁਝ ਸਵਾਲ ਨੇ, ਮੈਂ ਜਿਹੜੇ 5-7 ਆਪ ਨਾਲ ਸਾਂਝੇ ਕਰਕੇ ਫਿਰ ਅੱਗੇ ਤੁਰਨਾ ਚਾਹਾਂਗਾ। ਸਿੱਧਾਂ ਨੇ ਇੱਕ ਸਵਾਲ ਗੁਰੂ ਨਾਨਕ ਸਾਹਿਬ ਜੀ ਨੂੰ ਪਹਿਲਾਂ ਇਹ ਕੀਤਾ, ਇਸੇ ਬਾਣੀ ਵਿੱਚੋਂ ਉਹ ਸਵਾਲ ਹੈ ਕਿ ਕਵਨ ਮੂਲ ਕਵਨ ਮਤ ਵੇਲਾ, ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ। ਇਸ ਤੋਂ ਅੱਗੇ ਉਹਨਾਂ ਨੇ ਹੋਰ ਵੀ ਬੜੇ ਸਵਾਲ ਕੀਤੇ, ਪਰ ਇਹਨਾਂ ਵਿੱਚ 4 ਕੁ ਹੋਰ ਵੀ ਨੇ ਜਿਹਦੇ ਵਿੱਚ ਇਹ ਪੁੱਛਿਆ ਗਿਆ। ਕਹਿਣ ਲੱਗੇ, ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ, ਕਿਸ ਵੱਖਰ ਕੇ ਤੁਮ ਬਣ ਜਾ ਰੇ, ਕਿਉਂ ਕਰ ਸਾਥ ਲੰਘਾਵੋ ਪਾਰੇ। ਧਿਆਨ ਦਿਆ ਜੇ ਜਿਹੜੇ ਸ਼ਬਦ ਮੈਂ ਕਹੇ ਨੇ, ਉਹਨਾਂ ਨੇ ਪਹਿਲਾ ਸਵਾਲ ਕੀਤਾ, ਸਾਨੂੰ ਦੱਸੋ ਕਵਨ ਮੂਲ, ਸਰੀਰ ਦਾ ਮੂਲ ਕੀ ਹੈ, ਕਵਨ ਮਤ ਵੇਲਾ, ਅਤੇ ਆਹ ਸਰੀਰ ਧਾਰਨ ਕਰਕੇ ਇਹ ਵੇਲਾ ਕਿਹੜੀ ਮਤ ਗ੍ਰਹਿਣ ਕਰਨ ਦਾ ਹੈ? ਕਵਨ ਮੂਲ, ਕਵਨ ਮਤ ਵੇਲਾ, ਅਤੇ ਨਾਲ ਉਹ ਪੁੱਛਦੇ ਨੇ ਤੇਰਾ ਕਵਨ ਗੁਰੂ, ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਦੇ ਨੇ ਤੁਹਾਡੇ ਗੁਰੂ ਦਾ ਨਾਮ ਕੀ ਹੈ, ਕੌਣ ਹੈ ਤੁਹਾਡਾ ਗੁਰੂ, ਤੇਰਾ ਕਵਨ ਗੁਰੂ, ਜਿਸ ਕਾ ਤੂੰ ਚੇਲਾ, ਜਿਹਦੇ ਤੁਸੀਂ ਚੇਲੇ ਹੋ। ਬਾਬਾ ਜੀ ਇਹਦਾ ਉੱਤਰ ਬੜੇ ਕਮਾਲ ਦਾ ਦਿੰਦੇ ਨੇ। ਇਹ ਚਾਰ ਸਵਾਲ ਨੇ, ਫਿਰ ਧਿਆਨ ਦਿਆ ਜੇ ਗੁਰਮੁਖੋ, ਥੋੜ੍ਹਾ ਜਿਹਾ ਟਿਕ ਕੇ ਵਿਚਾਰਨ ਵਾਲਾ ਇਹ ਵਿਸ਼ਾ ਹੈ। ਕਵਨ ਮੂਲ, ਕਵਨ ਮਤ ਵੇਲਾ, ਤੇਰਾ ਕਵਨ ਗੁਰੂ, ਜਿਸ ਕਾ ਤੂੰ ਚੇਲਾ, ਅਤੇ ਅੱਗੋਂ ਬਾਬਾ ਜੀ ਉੱਤਰ ਦਿੰਦੇ ਨੇ ਪਵਨ ਆਰੰਭ। ਅਸਲ ਵਿੱਚ ਇਸ ਸਰੀਰ ਦਾ ਮੂਲ ਹੈ ਪਵਨ, ਪਰਮਾਤਮਾ ਦੇ ਦਿੱਤੇ ਹੋਏ ਸਵਾਸ, ਜੀਵ ਆਤਮਾ। ਦੇਖੋ ਆਪ ਆਨੰਦ ਸਾਹਿਬ ਵਿੱਚ ਇਹ ਪੌੜੀ ਰੋਜ਼ ਪੜ੍ਹਦੇ ਹੋ ਕਿ ਜਿੰਦ ਪਰਮਾਤਮਾ ਨੇ ਇਸ ਗੁਫਾ ਵਿੱਚ ਟਿਕਾਈ। ਸਰੀਰ ਗੁਫਾ ਹੈ, ਜਿੰਦ ਇਹਦੇ ਵਿੱਚ ਟਿਕਾ ਦਿੱਤੀ, ਪਰ ਜਿੰਦ ਦੀ ਵੀ ਤਾਂ ਹੀ ਵਿਕਾਸ ਹੋਇਆ ਜੇ ਪਰਮਾਤਮਾ ਨੇ ਨਾਲ ਸਵਾਸਾਂ ਦਾ ਵਾਜਾ ਵਜਾਇਆ। ਆ ਪੜ੍ਹਦੇ ਹੋ ਖਰ, ਜੀਓ ਗੁਫਾ ਅੰਦਰ ਰੱਖ ਕੇ ਹਰ, ਪਾਠ ਇਕੱਠਾ ਨਹੀਂ, ਹਰ ਜੀਓ, ਹਰ ਹਰੀ ਨੇ, ਪ੍ਰਭੂ ਨੇ, ਵਾਹਿਗੁਰੂ ਜੀ ਨੇ, ਜੀਓ ਗੁਫਾ ਅੰਦਰ ਰੱਖ ਕੇ ਇਸ ਜਿੰਦ ਨੂੰ ਸਰੀਰ ਰੂਪੀ ਗੁਫਾ ਵਿੱਚ ਰੱਖਿਆ। ਇਹ ਹੈ ਤਾਂ ਗੁਫਾ ਹੀ ਨਾ। ਖਰ, ਜੀਓ ਗੁਫਾ ਅੰਦਰ ਰੱਖ ਕੇ, ਅਤੇ ਇਹ ਕੀਤਾ ਕਿ ਵਾਜਾ ਪਵਨ ਵਜਾਇਆ, ਮੇਰੇ ਸਾਈਂ ਨੇ ਸਵਾਸਾਂ ਦਾ ਪਵਨ ਦਾ ਵਾਜਾ ਵਜਾ ਦਿੱਤਾ। ਜਦੋਂ ਉਹਨੇ ਸਵਾਸਾਂ ਦਾ ਵਾਜਾ ਵਜਾਇਆ, ਫਿਰ ਇਸ ਗੁਫਾ ਵਿੱਚੋਂ ਕੀ ਕੁਛ ਨਿਕਲਿਆ? ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ। ਸਤਿਗੁਰੂ ਗੁਰੂ ਅਮਰਦਾਸ ਜੀ ਕਿ ਇਸ ਗੁਫਾ ਦੇ ਨੌ ਦਰਵਾਜ਼ੇ ਪ੍ਰਗਟ ਨੇ, ਪਰ ਦਸਵਾਂ ਗੁਪਤ ਹੈ। ਉਹ ਯੋਗ ਸਾਧਨਾ ਰਾਹੀਂ ਨਹੀਂ, ਕਰਮ ਕਾਂਡਾਂ ਰਾਹੀਂ ਨਹੀਂ। ਬੜਾ ਸੁਖੈਨ ਤਰੀਕਾ ਦੱਸਿਆ, ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ, ਗੁਰੂ ਦੁਆਰੇ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ। ਪਰ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ, ਉਹ ਪੁੱਛਦੇ ਨੇ ਕਿ ਮੂਲ ਕੀ ਹੈ ਸਰੀਰ ਦਾ, ਕਵਨ ਮੂਲ, ਅਤੇ ਧੰਨ ਗੁਰੂ ਨਾਨਕ ਸਾਹਿਬ ਮਿਹਰ ਪੈ ਕਰਦੇ ਨੇ, ਕਹਿਣ ਲੱਗੇ ਪਵਨ ਆਰੰਭ, ਇਹਦੀ ਆਰੰਭਤਾ ਸਵਾਸ ਨੇ। ਅਤੇ ਤੁਸੀਂ ਪੁੱਛਦੇ ਹੋ ਕਵਨ ਮਤ ਵੇਲਾ, ਇਹ ਕਿਹੜੀ ਮਤ ਲੈਣ ਦਾ ਵੇਲਾ ਹੈ? ਅਤੇ ਧੰਨ ਗੁਰੂ ਨਾਨਕ ਸਾਹਿਬ ਮਿਹਰ ਕਰਕੇ ਕਹਿੰਦੇ ਨੇ ਸਤਿਗੁਰ ਮਤ ਵੇਲਾ, ਇਹ ਸਰੀਰ ਜਿਹੜਾ ਹੈ, ਇਹ ਜਿਹੜਾ ਵੇਲਾ ਸਾਨੂੰ ਮਿਲਿਆ, ਮੌਕਾ ਸਾਨੂੰ ਮਿਲਿਆ, ਸਮਾਂ ਸਾਨੂੰ ਪ੍ਰਾਪਤ ਹੋਇਆ, ਇਹ ਵੇਲਾ ਸਤਿਗੁਰੂ ਦੀ ਮਤ ਲੈਣ ਦਾ ਹੈ। ਕਵਨ ਮੂਲ, ਕਵਨ ਮਤ ਵੇਲਾ, ਤੇਰਾ ਕਵਨ ਗੁਰੂ, ਜਿਸ ਕਾ ਤੂੰ ਚੇਲਾ। ਬਾਬਾ ਨਾਨਕ ਜੀ ਕਹਿ ਰਹੇ ਨੇ ਪਵਨ ਆਰੰਭ, ਸਤਿਗੁਰੂ ਮਤ ਵੇਲਾ, ਸਤਿਗੁਰੂ ਦੀ ਮਤ ਲੈਣ ਦਾ ਵੇਲਾ। ਅਤੇ ਮਹਾਰਾਜ ਸਤਿਗੁਰੂ ਕੌਣ ਤੁਹਾਡਾ? ਕਹਿਣ ਲੱਗੇ ਸ਼ਬਦ ਗੁਰੂ, ਸੁਰਤ ਧੁਨ ਚੇਲਾ। ਸ਼ਬਦ ਮੇਰਾ ਗੁਰੂ ਹੈ, ਸੁਰਤ ਧੁਨ ਚੇਲਾ। ਉਸ ਸ਼ਬਦ ਵਿੱਚ ਸੁਰਤ ਨੂੰ ਜੋੜ ਕੇ, ਉਸ ਧੁਨੀ ਨੂੰ, ਉਸ ਨਾਦ ਨੂੰ, ਉਸ ਸ਼ਬਦ ਨੂੰ ਅੰਤਰ ਆਤਮੇ ਸੁਣਨਾ, ਧੁਨ ਸੁਰਤ ਚੇਲਾ ਹੈ ਅਤੇ ਸ਼ਬਦ ਗੁਰੂ ਹੈ। ਆਪ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹੋ, ਆਪ ਨੂੰ ਪਤਾ ਹੈ ਕਿ ਆਸਾ ਕੀ ਵਾਰ ਦਾ ਜਦੋਂ ਕੀਰਤਨ ਹੁੰਦਾ, ਪਹਿਲੀ ਪੌੜੀ ਦੇ ਨਾਲ ਤਿੰਨ ਸ਼ਲੋਕ ਮੇਰੇ ਗੁਰੂ ਅਰਜੁਨ ਦੇਵ ਜੀ ਨੇ ਅੰਕਿਤ ਕੀਤੇ। ਇਹਨਾਂ ਵਿੱਚੋਂ ਦੋ ਸ਼ਲੋਕ ਬਾਬੇ ਨਾਨਕ ਦੇ ਨੇ ਅਤੇ ਇੱਕ ਸ਼ਲੋਕ ਧੰਨ ਗੁਰੂ ਅੰਗਦ ਸਾਹਿਬ ਜੀ ਦਾ ਹੈ ਕਿ ਇਹ ਸਰੀਰ ਜਿਹਨੂੰ ਗੁਰੂ ਜੀ ਨੇ ਕਿਹਾ ਭਈ ਪ੍ਰਾਪਤ ਮਾਨੁੱਖ ਦੇ ਕੁਰੀਆ, ਹਜ਼ੂਰ ਕਹਿ ਰਹੇ ਨੇ ਸਤਿਗੁਰ ਮਤ ਵੇਲਾ, ਇਹ ਗੁਰੂ ਦੀ ਮਤ ਲੈਣ ਦਾ ਵੇਲਾ ਹੈ। ਪਹਿਲੀ ਬੇਨਤੀ ਕਿ ਗੁਰੂ ਦੇ ਅਰਥ ਕੀ ਨੇ? ਅਸੀਂ ਬਾਣੀ ਵਿੱਚ ਬੜੀ ਵਾਰੀ ਸ਼ਬਦ ਪੜ੍ਹਦੇ ਹਾਂ ਸਤਿਗੁਰੂ, ਗੁਰੂ ਸ਼ਬਦ। ਅਸਲ ਵਿੱਚ ਜੋ ਗੁਰੂ ਸ਼ਬਦ ਹੈ, ਇਹ ਸੰਸਕ੍ਰਿਤ ਦੀ ਗ੍ਰੀ ਧਾਤੂ ਤੋਂ ਨਿਕਲਿਆ ਹੈ। ਇਹਦੀ ਰੂਟ, ਇਹਦੀ ਜੜ੍ਹ ਹੈ ਸੰਸਕ੍ਰਿਤ ਦੀ ਗ੍ਰੀ ਧਾਤੂ। ਗੁਰੂ ਦੋ ਸ਼ਬਦਾਂ ਨਾਲ ਬਣੇ ਹੈ, ਗੋ ਅਤੇ ਰੂਹ। ਗੋ ਦਾ ਅਖਰੀ ਅਰਥ ਹਨੇਰਾ ਅਤੇ ਰੂਹ ਦਾ ਅਖਰੀ ਅਰਥ ਚਾਨਣ। ਗੁਰੂ ਦਾ ਅਖਰੀ ਅਰਥ ਹੀ ਇਹ ਵੇ ਕਿ ਜੋ ਅੰਦਰ ਦੇ ਹਨੇਰੇ ਨੂੰ ਖਤਮ ਕਰਕੇ ਰੂਹਾਨੀਅਤ ਦਾ ਦੀਵਾ ਬਾਲ ਦੇਵੇ, ਉਸਨੂੰ ਗੁਰੂ ਕਿਹਾ ਜਾਂਦਾ ਹੈ। ਗੁਰੂ ਦੇ ਅਖਰੀ ਅਰਥ ਇਹ ਨੇ ਕਿ ਜਿਹੜਾ ਹਨੇਰੇ ਨੂੰ ਖਤਮ ਕਰ, ਅੰਦਰ ਦਾ ਚਾਨਣ ਦੇ ਦੇਵੇ। ਧਿਆਨ ਦਿਆ ਜੇ, ਮੈਂ ਸਿਰਫ ਪ੍ਰਮਾਣ ਉਹ ਹੀ ਲੈਣੇ ਨੇ, ਮੇਰਾ ਖਿਆਲ ਹੈ ਜਿਹੜੇ ਤੁਹਾਨੂੰ ਸਾਰਿਆਂ ਨੂੰ ਤਕਰੀਬਨ ਜ਼ਬਾਨੀ ਚੇਤੇ ਹੋਣ। क्योंकि उहदा रस भी कुछ होर बनता है। आसा की वार आप जी रोज सुनते हो, तीन श्लोक ने ते तिन्ने दे तिन्ने श्लोक गुरु नाल संबंधित ने। आप गुरु ग्रंथ साहिब की बाणी पढ़ते हो, इस विच मंगल सैकड़े वरी आया है, पर शुरुआत यह भी असी पढ़ने हैं, एक ओंकार सतनाम करता पुरख निरभउ निरवैर अकाल मूर्त अजूनी सहभंग गुर प्रसाद। यह भी आता है कि एक ओंकार सतनाम करता पुरख गुर प्रसाद, बाणी पढ़ने वाले नूं पता है। यह भी आता है एक ओंकार सतनाम करता पुरख गुर प्रसाद, एक ओंकार सतनाम गुर प्रसाद। यह बचन सैकड़े वरी आया है कि एक ओंकार सतगुर प्रसाद। जे कोई पुछे भी दे अर्थ की, तो असी यही कहने हाँ कि ये अर्थ ने कि बाणी उचारण करन तो पहला ये परमात्मा का मंगल किया जाता है, पर परमात्मा के मंगल विच ता एक ओंकार ही कला आशकदा है, पर हर मंगल के अखीर विच प्रसाद क्यों, गुर प्रसाद क्यों, सतगुर प्रसाद क्यों? वैसे तो दाता जी जानन इस पवित्र बाणी के अर्थ की ने। एक मैं बेनती होर आप दे समक्ष करनी चाहना कि कदी भी गुरु ग्रंथ साहिब की बाणी के अर्थां का दावा नहीं करना। किते शब्द के अर्थ करो, किते बाणी की तुक के अर्थ करो। धन गुरु हरगोबिंद साहिब की सिर्फ एक निक्की जी साखी कह के अगे तुरना। सतगुरु कश्मीर गए ने धन गुरु हरगोबिंद साहिब जी, तो रस्ते विच सिखां ने एक सवाल कर दिता, महाराज आप कृपा करके सानू जपजी साहिब दे अर्थ सुनाओ, जपजी साहिब दे अर्थ करो। ये गुर बिलास पातशाह छेवीं दे बचन। धन गुरु हरगोबिंद साहिब ने उन्हां दे बचन बेनती मन के जपजी साहिब दे अर्थ शुरू कर दिते। जदों जपजी साहिब दे अर्थ शुरू होए तो गुरु हरगोबिंद साहिब अर्थ करी जान संगत ने सुने, तो जिस दिन जपजी साहिब की अखीरली पवित्र अमृत बचन का भोग पाया कि जिन्नी नाम त्याया गए मशक्कत काल नानक ते मुख उजले केती छुट्टी नाल, जदों ये अर्थां का भोग पिया जपजी साहिब दियां दा, ते संगत विचों एक गुरमुख ने उठ के कहा, सतगुरु आप जी का कोटान कोट शुकर कि तुसी कृपा करके सानू जपजी साहिब दे अर्थ समझाए, अर्थ सिखाए, अर्थ सुनाए, ये अर्थ तुसी कीते। मैं हैरान होया कि धन गुरु हरगोबिंद साहिब ने जिहड़ा उत्तर दिता, जदों उन्हें कहा महाराज आप जी का शुक्र तुसी अर्थ सानू सुनाए, तो धन गुरु हरगोबिंद साहिब कहन लगे, गुरमुखो जपजी साहिब दे असी अर्थ जरूर कर दिते ने, पर इहनू अखीर ना समझियो, ये अर्थां नूं तां बाबा नानक जाने जिन्हें बाणी उचारण की है। वह दो तुकां ने इतिहास दियां, उत्थे लिखे है बहुर श्री मुख बचन बखानो, बहुर दा अर्थ अर्थ करन तो बाद धन गुरु हरगोबिंद साहिब जी ने अपनी रसना तो बचन कहे, बहुर श्री मुख बचन बखानो अर्थ याहे गुरु नानक जानो, कि सिखो ये अर्थां नूं तां गुरु नानक साहिब जाने जिन्हां ने अपनी रसना तो बाणी उचारण कीती है। सानू समझ से असी अर्थ ओने कु कीते। जिहड़ी बेनती मैं कर लगा, एक ओंकार सतगुरु प्रसाद सैकड़े वरी आया ते गुरमुख महापुरशां ने दे अर्थ कीते। एक ओंकार दा अर्थ कीता एक अदुत्ती परमात्मा जिस वर्गा होर कोई नहीं। सत शब्द कई वारी वरत्या वखरा कि जो सत है, पर जिते कट्ठा भी कह दिता सतगुर प्रसाद, ये अर्थ ये भी किए गए कि उस एक दी प्राप्ति सतगुर प्रसाद सतगुरु की कृपा नाल हुंदी है। प्रसाद का अखरी अर्थ है कृपा, प्रसाद का अर्थ है मेहर, प्रसाद का अर्थ है बख्शिश। असी दो शब्द वरतने हैं, एक तो देगली शब्द वरतने प्रसाद, तो दूजा बाणी विच बड़ी वारी पढ़ने प्रसाद। प्रसाद भी आउंदा है, प्रसादे भी आउंदा है, ते प्रसादी भी आउंदा है। आपां बचन पढ़ने हैं कि गुर प्रसादे खम काहू की कान ना कढ़ते अपने गुर प्रसादे। एक बचन आउंदा है गुर प्रसादी जिन्हां लिव लागी तिनी विचे माया पाया। एक बचन असी गुर प्रसाद बड़ी वारी पढ़ने हैं, ਹੁਣ ਪ੍ਰਸਾਦੇ ਸ਼ਬਦ, ਪ੍ਰਸਾਦੀ ਸ਼ਬਦ ਜਾਂ ਪ੍ਰਸਾਦ ਸ਼ਬਦ, ਇਹਦੇ ਅਰਥ ਕੀ ਨੇ? ਥੋੜ੍ਹਾ ਜਿਹਾ ਇਹਨੂੰ ਸਮਝੀਏ ਆਪਾਂ ਕਿ ਪ੍ਰਸ਼ਾਦ ਅਸੀਂ ਗੁਰੂ ਘਰ ਆਉਂਦੇ ਹਾਂ। ਮੈਂ ਅਰਥ ਸਮਝਾਉਣ ਲਈ ਸਿਰਫ ਬੇਨਤੀ ਕਰਨ ਲੱਗਾ ਅਤੇ ਆਪ ਸਮਝਣ ਲਈ। ਗੁਰੂ ਘਰ ਆਉਂਦੇ ਹਾਂ, ਜਦੋਂ ਪ੍ਰਸ਼ਾਦ ਵਰਤਾਇਆ ਜਾਂਦਾ, ਮੇਰਾ ਖਿਆਲ ਹੈ ਕੋਈ ਐਸਾ ਗੁਰੂ ਘਰ ਨਹੀਂ ਹੋਵੇਗਾ ਜਿੱਥੇ ਪਹਿਲਾਂ ਇਹ ਕਿਹਾ ਜਾਏ ਕਿ ਇਹ ਪ੍ਰਸ਼ਾਦ ਪਹਿਲਾਂ ਉਹਨਾਂ ਨੂੰ ਮਿਲੇਗਾ ਜਿਨ੍ਹਾਂ ਨੇ ਸਭ ਤੋਂ ਵੱਧ ਮਾਇਆ ਗੁਰੂ ਕੀ ਗੋਲਕ ਵਿੱਚ ਪਾਈ। ਕਿਤੇ ਨਹੀਂ ਸੁਣੋਗੇ ਤੁਸੀਂ, ਕਿਤੇ ਨਹੀਂ ਕਿਹਾ ਜਾਏਗਾ ਜਿਨ੍ਹਾਂ ਇੰਨੀ ਮਾਇਆ ਪਾਈ ਉਹ ਪਹਿਲਾਂ ਪ੍ਰਸ਼ਾਦ ਲੈ ਲੈਣ, ਜਿਨ੍ਹਾਂ ਘੱਟ ਪਾਈ ਉਹ ਬਾਅਦ ਵਿੱਚ ਲੈਣ, ਜਿਨ੍ਹਾਂ ਨੇ ਨਹੀਂ ਪਾਈ ਉਹਨਾਂ ਨੂੰ ਬਾਅਦ ਵਿੱਚ ਬਚਿਆ ਹੋਇਆ ਮਿਲੇਗਾ। ਕਦੀ ਨਹੀਂ, ਕਦੀ ਵੀ ਪ੍ਰਸ਼ਾਦ ਨੂੰ ਰੁਪਈਆਂ ਨਾਲ ਜੋਖ ਕੇ ਨਹੀਂ ਦਿੱਤਾ ਜਾਂਦਾ ਵੀ ਮੱਥਾ ਟੇਕਿਆ ਪੈਸਿਆਂ ਦਾ ਤਾਂ ਪ੍ਰਸ਼ਾਦ। ਨਹੀਂ, ਕੋਈ ਮੱਥਾ ਪੈਸੇ ਦਾ ਟੇਕੇ ਜਾਂ ਨਾ ਟੇਕੇ, ਪਰ ਜਿਹੜਾ ਸੰਗਤ ਵਿੱਚ ਆ ਗਿਆ ਨਾ ਉਹਨੂੰ ਪ੍ਰਸ਼ਾਦ ਮਿਲੇਗਾ। ਪਰ ਗੁਰਮੁਖੋ, ਪ੍ਰਸ਼ਾਦ ਮਿਲਣ ਦੀ ਸਿਰਫ ਇੱਕ ਜੁਗਤੀ ਹੈ। ਪ੍ਰਸ਼ਾਦ ਵਰਤਾਉਣ ਵਾਲਾ ਪ੍ਰਸ਼ਾਦ ਵਰਤਾ ਰਿਹਾ ਹੈ, ਅਤੇ ਜੇ ਕੋਈ ਇੱਕ ਹੱਥ ਕਰੇ ਤਾਂ ਪ੍ਰਸ਼ਾਦ ਵਰਤਾਉਣ ਵਾਲਾ ਇੱਕੋ ਦਮ ਕਹੇਗਾ, ਨਹੀਂ ਗੁਰਮੁਖਾ ਪ੍ਰਸ਼ਾਦ ਤੈਨੂੰ ਮੈਂ ਦੇਣ ਲੱਗਾ, ਮੈਂ ਤੇਰੇ ਉੱਤੇ ਖਲੋਤਾਵਾਂ, ਬਸ ਇੱਕ ਕਿਰਪਾ ਕਰ, ਆਪਣੇ ਦੋਨਾਂ ਹੱਥਾਂ ਦੀ ਬੁੱਕ ਬਣਾ ਲੈ। ਪ੍ਰਸਾਦ ਕੀ ਹੈ ਕਿ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਸੀਂ ਬਾਣੀ ਵਿੱਚ ਪੜ੍ਹਦੇ ਹਾਂ, ਅਤੇ ਅੱਜ ਦਾ ਵਿਸ਼ਾ ਮੈਂ ਰੱਖਿਆ ਜੋ ਗੁਰਮੁਖਾਂ ਵੀ ਪੜ੍ਹਿਆ ਕਿ ਗੁਰੂ, ਅਤੇ ਗੁਰੂ ਅਰਜੁਨ ਸਾਹਿਬ ਦੇ ਦੋ ਸ਼ਬਦ ਨੇ। ਵਿਸਤਾਰ ਕਰਕੇ ਫਿਰ ਸੰਕੋਚਾਂਗਾ। ਪ੍ਰਸ਼ਾਦ ਦੇਣ ਲੱਗਿਆਂ ਕਦੀ ਨਹੀਂ ਕਿਹਾ ਜਾਂਦਾ ਵੀ ਇਹਨੇ ਮਾਇਆ ਕਿਤਨੀ ਦਿੱਤੀ, ਕਦੀ ਨਹੀਂ ਪੁੱਛਿਆ ਜਾਂਦਾ ਵੀ ਇਹਦਾ ਕੀ ਕਿੰਨਾ ਕੁ ਘਰ ਕਾਰੋਬਾਰ ਕਿਤਨਾ ਹੈ। ਪ੍ਰਸ਼ਾਦ ਦੇਣ ਲੱਗਿਆਂ ਕੋਈ ਇੱਕ ਹੱਥ ਕਰੇ ਅਤੇ ਪ੍ਰਸ਼ਾਦ ਵਰਤਾਉਣ ਵਾਲਾ ਕਹਿੰਦਾ, ਗੁਰਮੁਖਾ ਸਿਰਫ ਓਕ ਬਣਾ ਲੈ, ਬੁੱਕ ਬਣਾ ਲੈ, ਤੂੰ ਪਾਤਰ ਬਣ, ਤੇਰੀ ਬੁੱਕ ਵਿੱਚ ਮੈਂ ਪ੍ਰਸ਼ਾਦ ਪਾ ਦੇਣਾ ਵਾਂ। ਗੁਰਮੁਖੋ, ਪ੍ਰਸ਼ਾਦ ਦੇ ਪੈਸੇ ਨਹੀਂ ਲੱਗਦੇ ਵਰਤਾਉਣ ਲੱਗਿਆਂ, ਪ੍ਰਸ਼ਾਦ ਲਈ ਸਿਰਫ ਬੁੱਕ ਬਣਾਉਣ ਦੀ ਜਾਤ ਆਉਣੀ ਚਾਹੀਦੀ ਏ, ਅਤੇ ਗੁਰੂ ਕਿਰਪਾ ਦਿੰਦਿਆਂ ਕਦੀ ਪੈਸੇ ਨਹੀਂ ਜੇ ਲੈਂਦਾ, ਬਸ ਕਿਰਪਾ ਬਣਾਉਣ ਵਾਸਤੇ ਮਨ ਦੀ ਬੁੱਕ ਆਉਣੀ ਚਾਹੀਦੀ। ਅੰਦਰ ਦੀ ਬੁੱਕ ਬਣ ਜਾਏ ਅਤੇ ਪ੍ਰਸ਼ਾਦ ਮਿਲੇਗਾ, ਅਤੇ ਜੇ ਪਿਆਰੇ ਉਹ ਹੱਥਾਂ ਦੀ ਬੁੱਕ ਬਣ ਗਈ ਤਾਂ ਬਾਹਰ ਦਾ ਪ੍ਰਸ਼ਾਦ ਮਿਲੇਗਾ। ਫਿਰ ਬੇਨਤੀ ਸਮਝਿਓ ਕਿ ਪ੍ਰਸ਼ਾਦ ਪੈਸੇ ਨਾਲ ਨਹੀਂ ਮਿਲਦਾ, ਕਿਰਪਾ ਕਦੀ ਧਨ ਨਾਲ ਨਹੀਂ ਮਿਲਦੀ, ਅਤੇ ਪ੍ਰਸ਼ਾਦ ਵੀ ਵਰਤਾਉਂਦੇ ਹਾਂ ਕਦੀ ਪੈਸੇ ਨਾਲ, ਕਦੀ ਕਿਸੇ ਨੂੰ ਅਸੀਂ ਜੋਖ ਕੇ ਦਿੰਦੇ ਹਾਂ ਕਿ ਤਾਂ ਪ੍ਰਸ਼ਾਦ ਦੇਣਾ, ਤੂੰ ਕਿੰਨੀ ਮਾਇਆ ਪਾਈ, ਬਸ ਪ੍ਰਸ਼ਾਦ ਲੈਣ ਵਾਸਤੇ ਆਪਣੇ ਹੱਥਾਂ ਦੀ ਬੁੱਕ ਬਣਾ ਲੈ ਅਤੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦਾ ਤਾਂ ਅੰਦਰ ਦੀ ਪ੍ਰਸਾਦ, ਅੰਦਰ ਦੀ ਕਿਰਪਾ ਲੈਣ ਵਾਸਤੇ ਮਨ ਦੀ ਬੁੱਕ ਬਣ ਜਾਏ, ਮਨ ਝੁੱਕ ਜਾਏ ਥੋੜ੍ਹਾ ਜਿਹਾ ਅਤੇ ਪ੍ਰਸਾਦ ਮਿਲੇਗੀ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ। ਆਸਾ ਕੀ ਵਾਰ ਦੀ ਪਹਿਲੀ ਪੌੜੀ ਨਾਲ ਤਿੰਨ ਸ਼ਲੋਕ ਨੇ। ਪਹਿਲਾ ਸ਼ਲੋਕ ਹੈ ਕਿ ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦ ਵਾਰ। ਬਲਿਹਾਰੀ ਦਾ ਅਖਰੀ ਅਰਥ ਹੁੰਦਾ ਕੁਰਬਾਨ ਜਾਣਾ, ਗੁਰ ਆਪਣੇ ਆਪਣੇ ਗੁਰੂ ਜੀ ਤੋਂ, ਅਤੇ ਕੁਰਬਾਨ ਕਿਤਨੀ ਵਾਰੀ ਜਾਣਾ। ਕੁਰਬਾਨ ਦਾ ਅਖਰੀ ਅਰਥ ਫਿਰ ਸਮਝਿਓ, ਅਸੀਂ ਜ਼ਬਾਨੀ ਤਾਂ ਕਹਿ ਦਿੰਦੇ ਹਾਂ ਕਿ ਪਰਿਕਰਮਾ ਕਰ ਲਈ ਅਸੀਂ ਗੁਰੂ ਤੋਂ ਬਲਿਹਾਰ ਜਾਂਦੇ ਹਾਂ, ਕਈ ਵਾਰੀ ਅਸੀਂ ਆਪਣੇ ਮਿੱਤਰ ਤੋਂ ਵੀ ਕਹਿੰਦੇ ਹਾਂ ਵਾਹ ਤੇਰੇ ਤੋਂ ਮੈਂ ਬਲਿਹਾਰੇ। ਪਿਆਰਿਓ, ਬਲਿਹਾਰ ਦਾ ਅਖਰੀ ਅਰਥ ਹੁੰਦਾ ਹੈ ਆਪਣੀ ਖੌਂਬੇ ਨੂੰ ਛੱਡ ਕੇ ਆਪਣਾ ਸਭ ਕੁਝ ਗੁਰੂ ਦੇ ਚਰਨਾਂ ਵਿੱਚ ਭੇਟ ਕਰ ਦੇਣਾ, ਆਪਣੇ ਆਪ ਨੂੰ ਕੁਰਬਾਨ ਕਰ ਦੇਣਾ। ਸਾਹਿਬ ਕਹਿੰਦੇ ਨੇ ਬਲਿਹਾਰੀ ਗੁਰ ਆਪਣੇ, ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਣਾ ਦਿਓਹਾੜੀ ਸੱਦ ਵਾਰ। ਦਿਓਹਾੜੀ ਦਾ ਅਰਥ ਦਿਨ, ਅਤੇ ਸੱਦ ਵਾਰ ਦਾ ਅਰਥ ਸੈਂਕੜੇ ਵਾਰੀ। ਇੱਕ ਦਿਨ ਵਿੱਚ ਸੈਂਕੜੇ ਵਾਰੀ ਮੈਂ ਗੁਰੂ ਤੋਂ ਕੁਰਬਾਨ ਜਾਣਾ ਜੀ। ਕਿਉਂ? ਕਹਿਣ ਲੱਗੇ ਜਿਨ ਮਾਨਸ ਅਤੇ ਦੇਵਤੇ ਕੀ ਹੈ। ਹੁਣ ਇੱਥੇ ਇੱਕ ਹੋਰ ਪ੍ਰਸ਼ਨ ਉੱਠਦਾ ਕਿ ਇੱਕ ਪਾਸੇ ਬਾਣੀ ਵਿੱਚ ਆਉਂਦਾ ਕਿ ਦੇਵਤੇ ਦੇਈ ਨੂੰ ਲੋਚਦੇ ਨੇ, ਅਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੈਂ ਕੁਰਬਾਨ ਜਾਣਾ ਕਿਉਂਕਿ ਮੇਰੇ ਗੁਰੂ ਨੇ ਮਨੁੱਖਾਂ ਤੋਂ ਦੇਵਤੇ ਬਣਾ ਦਿੱਤਾ। ਵੈਸੇ ਦੇਵ ਦਾ ਅਖਰੀ ਅਰਥ ਹੁੰਦਾ ਪ੍ਰਕਾਸ਼, ਚਾਨਣ, ਅਤੇ ਦੇਵਤੇ ਦਾ ਅਖਰੀ ਅਰਥ ਹੀ ਇਹ ਵੇ ਕਿ ਗੁਰਮੁਖੋ ਜਿਹਦੇ ਅੰਦਰ ਰੂਹਾਨੀਅਤ ਦਾ ਚਾਨਣ ਹੋ ਗਿਆ ਹੋਵੇ, ਜਿਹਦੇ ਅੰਦਰ ਰੂਹਾਨੀਅਤ ਦਾ ਗਿਆਨ ਆ ਜਾਏ। ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ, ਜਿਨ ਮਾਨਸ ਅਤੇ ਦੇਵਤੇ ਕੀ ਇਹ ਕਰਤ ਨਾ ਲਾਗੀ ਵਾਰ। ਕਰਤ ਨਾ ਲਾਗੀ ਵਾਰ ਦਾ ਅਰਥ ਕਿ ਉਹਨੂੰ ਦੇਵਤੇ ਬਣਾਉਂਦਿਆਂ ਕੋਈ ਦੇਰੀ ਥੋੜ੍ਹਾ ਲੱਗੀ। ਇੱਕ ਖਿੰਨ ਵਿੱਚ ਉਹਨੇ ਦੇਵਤੇ ਬਣਾ ਦਿੱਤਾ, ਮਨੁੱਖਾਂ ਤੋਂ ਦੈਵੀ ਗੁਣਾਂ ਨਾਲ ਭਰਪੂਰ ਕਰ ਦਿੱਤਾ। ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਹਰ। ਅੱਗੇ ਹੁੰਦਾ ਹੈ ਮਹੱਲਾ ਦੂਜਾ, ਜਿਹੜਾ ਆਸਾ ਕੀ ਵਾਰ ਦੀ ਪੌੜੀ ਨਾਲ ਦੂਜਾ ਸ਼ਲੋਕ ਹੈ, ਉਹ ਗੁਰੂ ਅੰਗਦ ਸਾਹਿਬ ਦਾ ਹੈ। ਮਨੁੱਖ ਕਈ ਵਾਰੀ ਇਹ ਕਹਿ ਦਿੰਦਾ ਹੈ ਕਿ ਗੁਰੂ ਦੀ ਕੀ ਲੋੜ ਹੈ, ਪਰ ਇੱਥੇ ਜਿਹੜਾ ਮੈਂ ਗੁਰੂ ਸ਼ਬਦ ਬੇਨਤੀ ਕਰ ਰਿਹਾ, ਮਤਾ ਕੋ ਕਿਸੇ ਦੇਹ ਧਾਰੀ ਵੱਲ ਖਿੱਚ ਕੇ ਲਿਜਾਏ, ਸ਼ਬਦ ਗੁਰੂ ਦਾ ਸਿਧਾਂਤ ਅਤੇ ਪੰਜਾਂ ਦੇ ਕੋਲੋਂ ਅੰਮ੍ਰਿਤ ਦੀ ਲਈ ਕੋਈ ਦਾਤ ਲਈ ਕੋਈ ਦੀਖਿਆ, ਸਹੀ ਅਰਥਾਂ ਵਿੱਚ ਮੈਂ ਉਹ ਬੇਨਤੀ ਕਰਨਾ ਪਿਆ। ਜੇ ਕੋਈ ਇਹ ਬੰਦਾ ਕਹੇ ਕਿ ਲੋ ਗੁਰੂ ਵਾਲਾ ਬੰਦੀ ਕੀ ਲੋੜ ਹੈ, ਗੁਰੂ ਦੀ ਕੀ ਜ਼ਰੂਰਤ ਹੈ, ਮੇਰੇ ਧੰਨ ਗੁਰੂ ਅੰਗਦ ਸਾਹਿਬ ਮਿਹਰ ਕਰਦੇ ਨੇ, ਕਹਿੰਦੇ ਨੇ ਪਿਆਰਿਆ ਕਿ ਬਾਹਰ ਬਹੁਤ ਚਾਨਣ ਹੈ, ਕਿ ਬਾਹਰ ਦੇ ਚੰਨ ਨਾਲ ਕਦੀ ਅੰਦਰ ਦੇ ਹਨੇਰੇ ਦੂਰ ਹੋਏ ਨੇ, ਆ ਸੂਰਜ ਸਾਡੀ ਚਮੜੀ ਤੱਕ ਸਚਾਨਣ ਦਏਗਾ, ਅਤੇ ਜੇ ਕਰੋੜਾਂ ਜਨਮਾਂ ਦਾ ਹਨੇਰਾ ਜਿਹੜਾ ਅੰਦਰ ਪਸਰਿਆ ਉਸ ਹਨੇਰੇ ਨੂੰ ਬਾਹਰ ਦਾ ਚਾਨਣ ਕਿਤੇ ਦੂਰ ਕਰ ਦਏਗਾ, ਬਾਹਰ ਦੀ ਰੋਸ਼ਨੀ ਦੂਰ ਕਰ ਦਏਗੀ। ਜੇ ਸੱਚ ਪੁੱਛੋ ਹਨੇਰੇ ਨਾਂ ਦੀ ਕੋਈ ਚੀਜ਼ ਨਹੀਂ ਪਰ ਹੈ ਵੀ ਹੈ, ਫਿਰ ਬੇਨਤੀ ਸਮਝਿਓ, ਪਰਛਾਵੇਂ ਨਾਂ ਦੀ ਕੋਈ ਚੀਜ਼ ਨਹੀਂ ਪਰ ਹੈ ਵੀ, ਕਿਉਂਕਿ ਹਨੇਰਾ ਆਪਣੇ ਆਪ ਵਿੱਚ ਕੁਛ ਨਹੀਂ, ਉਦੋਂ ਹੀ ਹਨੇਰਾ ਹੁੰਦਾ ਹੈ ਜਦੋਂ ਚਾਨਣ ਦੀ ਅਣਖੋਂਦ ਹੋਵੇ, ਜਿੱਥੇ ਚਾਨਣ ਹੋਵੇ ਉੱਥੇ ਹਨੇਰਾ ਨਾਂ ਦੀ ਕੋਈ ਚੀਜ਼ ਨਹੀਂ। ਜੇ ਕੋਈ ਇਹ ਕਹੇ ਸੂਰਜ ਨੂੰ ਜਾ ਕੇ ਵੀ ਤੂੰ ਹਨੇਰੇ ਦਾ ਖਹਿੜਾ ਛੱਡ ਦੇ, ਤੂੰ ਦੇਖ ਜਿੱਥੇ ਜਾਂਦਾ ਹਨੇਰਾ ਦੌੜ ਜਾਂਦਾ, ਕੀ ਤੂੰ ਹਨੇਰੇ ਨਾਲ ਵੈਰ ਪਿਆ ਕਮਾਨਾ, ਅਤੇ ਸੂਰਜ ਕਹਿਦਾ ਮੈਨੂੰ ਦਿਖਾਓ ਤਾਂ ਸਹੀ ਹਨੇਰਾ ਹੈ ਕਿੱਥੇ, ਮੇਰੀ ਬੇਨਤੀ ਸਮਝਿਓ। ਸੂਰਜ ਇਹ ਕਹਿਦਾ ਕਿ ਮੈਨੂੰ ਦੱਸੋ ਤੁਸੀਂ ਰੌਲਾ ਪਾਈ ਜਾਂਦੇ ਹੋ ਹਨੇਰਾ ਹਨੇਰਾ, ਮੈਨੂੰ ਵਿਖਾਓ ਕਿਹੜੀ ਥਾਂ 'ਤੇ ਹਨੇਰਾ ਹੈ, ਅੱਜ ਤੀਕਰਾਂ ਜਿਸ ਦਿਨ ਦੀ ਸ੍ਰਿਸ਼ਟੀ ਬਣੀ ਕਦੀ ਵੀ ਹਨੇਰਾ ਸੂਰਜ ਦੇ ਸਾਹਮਣੇ ਨਹੀਂ ਹੋ ਸਕਿਆ, ਕਿਉਂਕਿ ਜਿੱਥੇ ਸੂਰਜ ਹੋਵੇਗਾ ਉੱਥੇ ਹਨੇਰਾ ਰਹਿਣਾ ਹੀ ਨਹੀਂ। ਪ੍ਰਕਾਸ਼ ਦੀ ਅਣਹੋਂਦ ਦਾ ਨਾਮ ਹੀ ਹਨੇਰਾ ਹੈ, ਬਾਕੀ ਅਗਿਆਨਤਾ ਕੀ ਹੈ, ਗਿਆਨ ਆ ਜਾਏ ਫਿਰ ਬੇਨਤੀ ਸਮਝਿਓ ਮੇਰੀ ਥੋੜ੍ਹਾ ਜਿਹਾ ਨੂੰ ਬਰੀਕੀ ਨਾਲ, ਕਿ ਹਨੇਰਾ ਅਸੀਂ ਕਹੀਏ ਵੀ ਹਨੇਰੇ ਦੇ ਕੋਈ ਭਾਂਡੇ ਭਰ ਕੇ ਮੈਨੂੰ ਬਰਤਨ ਭਰ ਕੇ ਹਨੇਰੇ ਦਾ ਅੰਦਰੋਂ ਲਿਆ ਦਿਓ, ਕਦੀ ਨਹੀਂ। ਹਨੇਰਾ ਕਦੀ ਤਲਵਾਰਾਂ ਨਾਲ ਨਹੀਂ ਗਿਆ, ਹਨੇਰਾ ਕਦੀ ਤੀਰਾਂ ਨਾਲ ਨਹੀਂ ਗਿਆ, ਹਨੇਰਾ ਕਦੀ ਗੱਲਾਂ ਨਾਲ ਨਹੀਂ ਗਿਆ, ਹਨੇਰਾ ਕਦੀ ਧੱਕੇ ਮਾਰ ਕੇ ਅੰਦਰੋਂ ਬਾਹਰ ਨਹੀਂ ਕੱਢਿਆ ਜਾਂਦਾ। ਹਨੇਰਾ ਭਾਵੇਂ ਕਈ ਸਾਲਾਂ ਦਾ ਪੁਰਾਣਾ ਹੋਵੇ, ਫਿਰ ਬੇਨਤੀ ਸਮਝੋ, ਇੱਕ ਕਮਰਾ ਹੈ ਤਹਿਖਾਨਾ, ਅਤੇ ਉਹਦੇ ਵਿੱਚ ਹਨੇਰਾ ਕਈ ਸਦੀਆਂ ਦੇ ਦਰਵਾਜ਼ੇ ਬੰਦ ਨੇ, ਖਿੜਕੀਆਂ ਬੰਦ ਨੇ, ਅਤੇ ਜੇ ਕੋਈ ਬੰਦਾ ਕਹੇ ਮੈਂ ਅੰਦਰ ਜਾਣਾ, ਤਾਂ ਆਪਾਂ ਕਹਾਂਗੇ ਵੀ ਦਰਵਾਜ਼ਾ ਨਾ ਖੋਲੀ, ਕਿਉਂਕਿ ਇੱਥੇ ਹਨੇਰਾ ਕਈ ਸਦੀਆਂ ਦਾ ਹੈ, 500 ਸਾਲ ਤੋਂ ਦਰਵਾਜ਼ੇ ਬੰਦ ਨੇ, 500 ਸਾਲ ਦਾ ਇਹ ਕਮਰਾ ਹਨੇਰੇ ਵਿੱਚ ਡੁੱਬਾ। ਅਤੇ ਸਿਆਣਾ ਕਹੇਗਾ ਪਿਆਰਿਆ ਹਨੇਰਾ 500 ਸਾਲ ਪੁਰਾਣਾ ਹੋ ਸਕਦਾ ਹੈ, ਪਰ ਇਹਨੂੰ ਖਤਮ ਕਰਨ ਲਈ 500 ਸਾਲ ਨਹੀਂ ਚਾਹੀਦਾ, ਸਿਰਫ ਦੀਵਾ ਬਲਨ ਦੀ ਦੇਰ ਏ 500 ਸਾਲ ਦਾ ਹਨੇਰਾ ਇੱਕ ਖਿੰਨ ਵਿੱਚ ਦੂਰ ਹੋ ਸਕਦਾ ਹੈ। ਫਿਰ ਬੇਨਤੀ ਸਮਝਿਓ, ਅੰਦਰ ਵਾਲਾ ਜਿਹੜਾ ਜੀਵ ਆਤਮਾ ਹੈ, ਪਤਾ ਨਹੀਂ ਕਿੰਨੇ ਕੁ ਜਨਮਾਂ ਦਾ ਹਨੇਰੇ ਵਿੱਚ ਸਫ਼ਰ ਕਰੀ ਜਾਂਦਾ, ਕਿੰਨੇ ਕੁ ਜਨਮਾਂ ਦਾ ਅੰਧਕਾਰ ਵਿੱਚ ਏ ਹਨੇਰਾ ਕਈ ਜਨਮਾਂ ਦਾ ਹੋ ਸਕਦਾ, ਪਰ ਜਿੱਦਣ ਗੁਰੂ ਕੀ ਕਿਰਪਾ ਵਰਸੇ ਅਤੇ ਇੱਕ ਖਿੰਨ ਵਿੱਚ ਕਰੋੜਾਂ ਜਨਮਾਂ ਦਾ ਹਨੇਰਾ ਗੁਰੂ ਖਤਮ ਕਰ ਸਕਦਾ ਹੈ। ਸਤਿਗੁਰੂ ਨੇ ਬਾਣੀ ਵਿੱਚ ਫੁਰਮਾਇਆ, ਮਤਾਂ ਕੋਈ ਸੋਚੇ ਕਿ ਸ਼ਾਇਦ ਬਾਹਰ ਦੇ ਗਿਆਨ ਬਾਹਰ ਦੇ ਚਾਨਣ ਨਾਲ ਅੰਦਰ ਦੇ ਹਨੇਰੇ ਦੂਰ ਹੋ ਜਾਣਗੇ। ਸਾਹਿਬ ਦਾ ਬਚਨ ਕਹੇ ਕਿ ਜੇ 100 ਚੰਦਾ ਉੱਗਵਹਿ, ਜੇ ਸੈਂਕੜੇ ਚੰਦਰਮਾ ਉੱਗ ਪੈਣ ਪੈਦਾ ਹੋ ਜਾਣ, ਸੂਰਜ ਚੜ੍ਹੇ 1000 ਅਤੇ ਹਜ਼ਾਰਾਂ ਦੀ ਤਾਦਾਦ ਵਿੱਚ ਆਕਾਸ਼ ਉੱਤੇ ਸੂਰਜ ਚਮਕਣ, ਜੇ 100 ਚੰਦਾ ਉੱਗਵੈਂ, ਸੂਰਜ ਚੜ੍ਹੇ 1000, ਪਰ ਗੁਰਮੁਖੋ ਇਹ ਤੈ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ, ਇਹਨਾਂ ਬਾਹਰ ਦਾ ਪ੍ਰਕਾਸ਼ ਹੋਣ ਦੇ ਬਾਵਜੂਦ ਅੰਦਰ ਹਨੇਰਾ ਹੀ ਰਹੇਗਾ। ਗੁਰੂ ਸਾਹਿਬ ਨੇ ਇਹ ਦੂਜਾ ਸ਼ਲੋਕ ਦਰਜ ਕਰਨ ਤੋਂ ਬਾਅਦ ਨਾ ਜਿਹੜਾ ਤੀਜਾ ਸ਼ਲੋਕ ਹੈ ਆਸਾ ਕੀ ਵਾਰ ਦਾ, ਉਹ ਫਿਰ ਗੁਰੂ ਨਾਨਕ ਸਾਹਿਬ ਦਾ ਹੈ। ਫਿਰ ਬੇਨਤੀ ਮੇਰੀ ਸਮਝਿਓ, ਥੋੜ੍ਹਾ ਜਿਹਾ ਟਿਕਾ ਬਣਾਓ ਕਿ ਪਹਿਲੇ ਸ਼ਲੋਕ ਵਿੱਚ ਗੁਰੂ ਦੀ ਕਿਰਪਾ ਇੱਕ ਖਿੰਨ ਵਿੱਚ ਕੀ ਹੋ ਸਕਦੀ ਹੈ, ਦੂਜੇ ਸ਼ਲੋਕ ਵਿੱਚ ਕਿਹਾ ਕਿ ਬਾਹਰ ਦੇ ਅਨੇਕਾਂ ਸੂਰਜ ਅੰਦਰ ਦਾ ਹਨੇਰਾ ਨਹੀਂ ਚੁੱਕ ਸਕਦੇ, ਤੀਸਰੇ ਸ਼ਲੋਕ ਵਿੱਚ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਗੁਰੂ ਦੀ ਲੋੜ ਕੀ ਹੈ, ਅਤੇ ਕਈ ਵਾਰੀ ਅਸੀਂ ਸ਼ਬਦ ਕਹਿ ਦਿੰਦੇ ਹਾਂ कि देखो ये बंदा गुरुद्वारे नहीं जाता, ये नाम नहीं जपता, इनू परमात्मा ने इन्ना कोई दिता। एक बेनती मैं कर दिया, गुरमुखो जदों गुरु को लाउणा है, ये शर्तां ना ला के आयो केवल दुनिया के सुख मिल गए। शायद असी भरम विच पै जाने कि असी पुत्तर दी दात लई अरदास करने हैं, असी धन लई अरदास करने हैं, असी सुख लई अरदास करने हैं। यही कारण कि साडा मन जिहड़ा है वह सिर्फ यही समझदा है कि गुरु कोल गया पुत्तर मिलदा है, धन मिलदा है, सुख मिलदे ने। मैं बेनती करा पुत्तर दे नाल नाल एक गल चेते रखी, ये अरदास कर दी जे दिता है ते तेरा शुक्र करा, ते जिदन अखां सामने चला जाए मैं उदन तेरा भाणा मिठा मान लवा। बेनती समझियो, जे असी कल्ली सुख की गल कहीए, आप रोज़ अरदास करदे हो ते एक पदा रोज़ आउंदा है कि जिन्ना सिंघां सिंघणियां ने धर्म खेत शीश दिते, इस सारे पदे विच किते भी सुख का जिक्र नहीं। प्यारियो संसार की नज़र विच दुख है, जिन्ना सिंघां सिंघणियां ने धर्म हित शीश दिते, बंद बंद कटाए, खोपरियां लुखाइयां, चरखड़ियां ते चढ़े, आरियां नाल चिराए गए, गुरुद्वारियां दी सेवा लई कुरबानियां कीतियां, ते अखीर ते कहिंदे ने धर्म नहीं खा रहा, सिक्खी केसां सवासां नाल निभाई। प्यारे ध्यान दिया जे, इन्ने दुख झल के भी फिर कहा जांदा है कि तिन्हां दी कमाई दा ध्यान धर के खालसा जी बोलो जी वाहिगुरु। असल विच सही अर्थां विच ये सिखी है केवल सुख दे साधन तक सीमित नहीं। मेरी बेनती सरवण करियो, तन गुरु नानक साहब ने तीजा बचन कहा, कहिंदे ने जे बंदा ये कहे कि मैनू गुरु की कोई लोड़ नहीं, क्योंकि घर पदवी धन दौलत सब कुछ आए, उत्थे सतगुरु ने साडे पेंडू कल्चर नाल जुड़ी एक उदाहरण दिती। जदों असी किते चेतर दे महीने विच कपाह बीजनी, ते कई वारी साडे बजुर्ग जां आपां एक दो सियाड़ उस कपाह दे चार चफेरे तिलां दी कढ देनी कि चलो जदों कपाह ने पलर ना खै उदों तिल भी पक जाणगे। तिल जदों निकलदा है अत दा कोमल है, उस तिल दा बूटा वधिया भी, उहनूं फल विच फुल भी चिट्टे रंग दे लगे, निक्कियां निक्कियां फलियां भी लगियां, फलियां विच प्यारियो उहदे छोटे छोटे कच्चा बीज दाने भी भरे गए, पर जदों सौण दी बदली चमकी उहने इस तिलां दीआं फलियां विच पए होए दाने पहली चमक नाल साड़ दित्ते। ते जदों जिमीदार फसल कट्टण वास्ते गया, तिलां दे बूटे पट्टण गया, उहनूं पता सी निशानी दा कि आह तिलां दीआं फलियां विच दाने नहीं, ये सड़ी हुई सवाह भरी है। उहने नाल अपने नौकरां नूं कहा, ओ मुंडियो जिन्हां तिलां दीआं फलियां विच दाने नहीं पए, कोई लोड़ नहीं इहनां नूं पट के घर लिजाण दी, खेत विच पए रहण दिओ। मैं तां खाद भी पाई, पानी भी लाया, धरती भी वाही, पर जे यही बदकिस्मत अपने फल नूं बचा नहीं सके, चमक नहीं जर सके, अपना आप साड़ के बह गए ने, सड़िया फलों नूं मेरे घर थां नहीं, मेरे घर विच ओही बूटे लैके जायो जिन्हां फलियां दे विच दाने पए ने। जिहड़े सड़ जांदे ने उहनां नूं आम तौर ते खेतां विच रहण देना, ते पिंडां दे विचारे गरीब लोग आउणा उहनां ने बालण दी थां उहनूं पट के लै जाणा। देखो बाबे नानक दी उदाहरण, ये बाणी दे बचन ने, कहिंदे ने ऐ बंदिया जे तू इस गल्लों सियाणा बन के कहें, सुचेत बन के कहें मैनू गुरु की लोड़ नहीं, तो एक गल ध्यान विच रखी कि तेरे कोल घर भी होवेगा, तेरे कोल जमीन भी होवेगी, तेरे कोल कोठियां कारां भी होणगियां, पर मत समझी कि जिंदगी का मकसद ये वे तिलां सारियां नू पानी इको जिहा मिलिया, खाद सारियां नू मिली, पर मालक दे घर ओही परवान होए जिन्हां फलियां विच दाने पै गए। सुख सारियां नू रब दिंदा है, पर परवान ओही हुंदे ने जिन्हां दे अंदर गुरु दा नाम टिक जांदा है, ते जिन्हां नू थोड़ी जी माया दी लिशक मिली ते अंदरों सड़ गए नहीं। बाबा जी ने बाणी विच तीजा शलोक कहा, पहला सी बलिहारी गुर अपने द्योहाड़ी सदवार, जिन मानस ते देवते किए करत न लागी वार। दूजा बचन है कि जेसो चंदा उगवह सूर चढ़ै हजार, एते चानन खुंदिया गुरबिन कोर अंधार। तीजा बचन कीता नानक गुरु ना चेतनी, जेड़े गुरु नू चेते नहीं करदे, मन अपने सुचेत, इत्थे सुचेत दा अर्थ वैसे आम तौर ते बाणी विच इह भी कहा गया कि सुचेत हो, मन अपने सुचेत दा अर्थ अपने मन विच चलाक ने कि सानू की लोड़ गुरु दी है। नहीं प्यारिओ, सियाणप होर चीज़ हुंदी है ते भगती रस होर चीज़ हुंदा है। मेरी बेनती समझियो, असी कई बार कहने सियाणा बन, नहीं। सुखमनी साहब विच एक बचन आउंदा है, गुर की मत तू लेह एयाने, भगत बिना बहु डूबे सियाने। इहदा मतलब सियाणप भगती नहीं, सियाणप नाल डुब जाईदा है ते गुरु की मत लै के तरीदा है। नानक गुरु ना चेतनी मन अपने सुचेत। आ देखो गुरु अर्जुन साहब दे जीवन विचों सिर्फ मैं दो प्रमाण होर देने चाहना। मन करदा उस गुरु की गल पूरी मिकी ना करिए जिसने पांच दिन एक दसी तो मिनट च कह देने तत्ती तवी ते बैठे रेता पिया उबलदी देग नहीं। गुरमुखो 22 मई साहब कृपालू जी 1606 नूं तुरदे ने, 30 मई ते 1606 नूं कृपालू दाता जी की शहादत हुंदी। इन्हां 8 दिनां विचों 5 दिन गुरु अर्जुन देव जी नूं तसीए दित्ते गए। एक दिन कली तत्ती तवी नहीं, 5 दिन मेरे दाते नूं तसीए दित्ते गए। ते अखीर वाले दिन तां गुरु अर्जुन देव अखीरली रात तां बिल्कुल चुप नहीं कीते, शरीर भुज्जा होण दे बावजूद भी सिखां नूं उपदेश करी गए जिहड़े 5 नाल गए सन। ये मैं अगे थोड़ी जी बेनती करनी है। चलाकी सियाणप नाल नहीं, गुरु की दात उहदी मेहर नाल मिलदी है। हुण देखो धन गुरु रामदास सच्चे पातशाह, उहनां दे 3 पुत्तर ने, वड्डा बाबा पिरथिया है, छोटा बाबा महादेव है, ते तीसरे मेरे धन गुरु अर्जुन साहिब ने। थोड़ा जिहा टेक के समझियो, चलो बाबा महादेव तां मस्ताना सी शब्द वरतने आ, पर पिरथिए ने सारी जिंदगी चलाकी वरती। कि पिरथिया बाणी नहीं पढ़ता होवेगा? आखिर पिरथिया भी बाणी पढ़ता रहा, पिरथिया भी बाणी सुनता रहा, पिरथिया भी गुरु के बचन लोगों नूं सुनांदा रहा। जिहड़ा बंदा गद्दी का दावा पिया करता है, इहदा मतलब वो सियाणा विद्वान भी होवेगा। केसर सिंह छिब्बर ने तो इत्थों तक लिखिया है कि पिरथिए दे पुत्तर नूं 5 भाषावां दा ज्ञान सी। वह फारसी, ब्रिज भाषा, संस्कृत, ये जिन्हिया गुरमुखी आदिक सारिया भाषावां दा ज्ञाता है। पर गुरु ग्रंथ साहिब विच 2 शब्द ने, एक तो गुरु अर्जुन साहब ने खुद उचारिया कि मेरी माँ ने मेरी झोली च की पाया, तो दूजा शब्द गुरु रामदास ने उचारिया है, तो अपने पुत्र नूं मुखातब करके कहा है कि बेटा जिस माँ बाप ने जन्म दिता है उन्हां नाल ही चलाकियां वरतना पिया, तेरा रब भला कदों करेगा। थोड़ा जिहा टिकियो, मैं इस विषय ते रुकना चाहना क्योंकि पंजाब विच भी देश विच भी खनेरी चली है, तो इत्थों दे ते कहणी की ने, जन्म देण वालियां नूं किहड़ा संभालदा जे, किहड़ा है जिहड़ा माँ बाप नूं प्यार करदा है, मैनूं बख्शियो। तन गुरु ग्रंथ साहिब विच 2 बचन ने, वह मैं अज जरूर सांझे करने चाहना कि एक पासे बाबा पिरथिया है, वह नानक गुरु ना चेतनी मन अपने सुचेत बड़ा सियाणा बनता है, कदी चिट्ठियां लुकांदा है, कदी वह कुछ करदा है। पर तन गुरु अर्जुन साहब सच्चे पातशाह जी नूं दिस दिन गुरगद्दी दित्ती गई, उस तो पहला पिरथिए ने बहुत रौला पाया। इन्ना रौला पाया कि तन गुरु अर्जुन देव सच्चे पातशाह जी दे संबंधी जबान तो अग उगली। केवल अग ही नहीं कि गुरु रामदास जी दे सामने खलो के उन्हें शब्द कहे सन, कह लगा बेशक तुसी गद्दी छोटे नूं दे दिओ, इहनू गद्दी दे दोगे, पैसे का कब्जा तो मेरे को ही है ना, सब तो वध पैसे मेरे कोल ने। ते मेरे गुरु रामदास जी नूं ओह बाणी विच कहना पै गया, पुत्तर जिन्ना टकियां दा मान करना है, ये पैसा कदी किसे दा नहीं खोया। अजे भी मैं तेनूं कहना तेरे अंदर दी अग बुझ सकदी है जे गुरु नानक दे बचना नूं मन के तू जपन लग पवे। ते देखो वह शब्द है गुरु ग्रंथ साहिब दे 1200 अंग ते, शब्द शुरू हुंदा है काहे पूत झगरत हो संग बाप, जिनके जने बडीरे तुम हो तिन सो झगरत पाप। ये अर्थ ने काहे पूत झगरत हो संग बाप, पिरथियली शब्द कहने कोई छोटी जी गल नहीं, बाणी विच गल कह देनी, यदा मतलब उस बंदे ने किन्ना को अगों भैड़ा बोलिया। क ਕਹਿਣ ਲੱਗੇ ਪੁੱਤਰ ਬਾਪ ਨਾਲ ਕਿਉਂ ਝਗੜਨਾ, ਕਾਹੇ ਪੂਤ ਝਗੜਤੋ ਸੰਗ ਬਾਪ, ਜਿਨ ਕੇ ਜਣੇ ਵਡੀਰੇ। ਦੋ ਸ਼ਬਦ ਨੇ, ਇੱਕ ਜਣੇ ਅਤੇ ਦੂਜਾ ਵਡੀਰੇ। ਜਣੇ ਦਾ ਅਰਥ ਹੈ ਜਿੰਨਾ ਤੈਨੂੰ ਜਨਮ ਦਿੱਤਾ, ਅਤੇ ਵਡੀਰੇ ਦਾ ਅਰਥ ਹੈ ਜਿੰਨਾ ਤੈਨੂੰ ਜਨਮ ਦੇਣ ਤੋਂ ਬਾਅਦ ਵੱਡਿਆਂ ਕੀਤਾ। ਤਿੰਨ ਸਿਉਂ ਝਗੜਤ ਪਾਪ, ਜਨਮ ਦੇਣ ਵਾਲਿਆਂ ਨਾਲ ਲੜਨਾ ਪਿਆ। ਚੇਤੇ ਰੱਖੀ, ਇਦੂ ਵੱਡਾ ਪਾਪ ਦੁਨੀਆਂ ਵਿੱਚ ਹੋਰ ਕੋਈ ਨਹੀਂ। ਇੱਥੇ ਥੋੜ੍ਹੀ ਜਿਹੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਿੱਥੇ ਗੁਰੂ ਸਾਹਿਬ ਨੇ ਸਾਨੂੰ ਮੌਤ ਉੱਤੇ ਚੁੱਕਿਆ, ਉੱਥੇ ਗੁਰੂ ਨੇ ਸੰਸਾਰ ਦੇ ਰਿਸ਼ਤਿਆਂ ਦਾ ਸਲੀਕਾ ਵੀ ਸਾਨੂੰ ਸਮਝਾਇਆ। ਦੇਖੋ, ਮਾਪੇ ਸ਼ਬਦ ਅਸੀਂ ਵਰਤਨੇ ਹਾਂ, ਦੁਨੀਆਂ ਦਾ ਹਰ ਰਿਸ਼ਤਾ। ਕੁਛ ਮੈਂ ਬੇਨਤੀਆਂ ਕਰਨੀਆਂ ਨੇ ਬਾਹਰ ਨਿਕਲ ਕੇ ਸ਼ਬਦ ਦੀ ਵਿਚਾਰ ਵਿੱਚੋਂ। ਇੱਕ ਮਿੱਤਰ ਛੱਡ ਕੇ ਚਲਾ ਜਾਏ, ਜੇ ਚਾਰ ਪੈਸੇ ਨੇ, ਹੋਰ ਬੰਦੇ ਮਿੱਤਰ ਬਣਨ ਨੂੰ ਤਿਆਰ ਨੇ। ਖਿਮਾ ਕਰਿਓ, ਜੇ ਇਸਤਰੀ ਦੀ ਮੌਤ ਹੋ ਜਾਏ, ਤਾਂ ਗੁਰੂ ਸਾਹਿਬ ਕਹਿੰਦੇ ਨੇ ਭੰਡ ਮੂਵਾਂ ਭੰਡ ਭਾਲੀਐ। ਜੀਵਨ ਸਾਥੀ ਚਲਾ ਜਾਏ ਤਾਂ ਆਦਮੀ ਦੂਸਰਾ ਜੀਵਨ ਸਾਥੀ ਜਾਂ ਜੀਵਨ ਸਾਥਣ ਲੱਭਦਾ ਹੈ। ਮਿੱਤਰ ਚਲਾ ਜਾਏ, ਮਿੱਤਰ ਹਜ਼ਾਰਾਂ ਬਣ ਸਕਦੇ ਨੇ। ਜੀਵਨ ਸਾਥੀ ਚਲਾ ਜਾਏ, ਆਦਮੀ ਜੀਵਨ ਸਾਥੀ ਢੂੰਡ ਸਕਦਾ। ਪੁੱਤਰ ਛੱਡ ਕੇ ਚਲੇ ਜਾਣ, ਕਈ ਵਾਰੀ ਪੁੱਤਰਾਂ ਦੀ ਥਾਂ 'ਤੇ ਕਈ ਧਰਮ ਪੁੱਤਰ ਆਖਲ ਹੁੰਦੇ ਨੇ। ਪਿਆਰਿਓ, ਰਿਸ਼ਤੇਦਾਰ ਇੱਕ ਛੱਡ ਕੇ ਚਲਾ ਜਾਏ, ਦਸ ਹੋਰ ਬਣ ਜਾਣਗੇ। ਦੁਨੀਆਂ ਦੇ ਬਾਕੀ ਰਿਸ਼ਤੇ ਬਣਾਏ ਜਾਂਦੇ ਨੇ, ਕਮਾਏ ਜਾਂਦੇ ਨੇ, ਟੁੱਟਦੇ ਨੇ, ਫਿਰ ਜੁੜਦੇ ਨੇ। ਪਰ ਜੇ ਮਨੁੱਖਾਂ ਜਨਮ ਇੱਕ ਵਾਰ ਮਿਲਿਆ, ਸੱਚ ਜਾਣਿਓ, ਮਾਂ ਦਾ ਪਿਆਰ ਵੀ ਕੇਵਲ ਇੱਕ ਵਾਰੀ ਮਿਲਦਾ ਹੈ। ਨਾ ਤਾਂ ਮਾਂ ਦਾ ਪਿਆਰ ਰੁਪਈਆਂ ਨਾਲ ਮਿਲਦਾ, ਨਾ ਮਾਂ ਦਾ ਪਿਆਰ ਖਰੀਦਿਆ ਜਾਂਦਾ, ਅਤੇ ਨਾ ਮਾਂ ਪਿਆਰ ਕੋਈ ਦੁਨੀਆਂ ਦੀ ਤਾਕਤ ਦੇ ਸਕਦੀ ਹੈ। ਸ਼ਾਇਦ ਇਹੀ ਕਾਰਨ ਕਿ ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ, ਉਹ ਕਹਿੰਦੇ ਨੇ, ਇਨਸਾਨ ਦੇਖ, ਤੇਰੀ ਮਾਂ ਦੀ ਸੱਕੀ ਭੈਣ ਜਿਹਨੂੰ ਤੂੰ ਮਾਸੀ ਕਹਿੰਦਾ, ਉਹਦਾ ਮੁਹਾਂਦਰਾ ਤੇਰੀ ਮਾਂ ਨਾਲ ਮਿਲ ਸਕਦਾ। ਸ਼ਬਦ ਨੇ ਉਹਨਾਂ ਦੇ, ਉਹਦਾ ਕੱਦ ਕਾਂਠ ਤੇਰੀ ਮਾਂ ਵਰਗਾ ਹੈ, ਦੂਰੋਂ ਝਾਵਲਾ ਪਏਗਾ, ਮੇਰੀ ਮਾਂ ਤੁਰੀ ਆਉਂਦੀ ਹੈ। ਪਰ ਇਸ ਗੱਲ ਨੂੰ ਭੁੱਲੀ ਨਾ, ਜਿਹੜਾ ਸੀਨੇ ਦਾ ਪਿਆਰ ਮਾਂ ਨੇ ਦੇ ਦੇਣਾ ਹੈ, ਉਹ ਸੱਕੀ ਮਾਸੀ ਵੀ ਕਦੀ ਨਹੀਂ ਦੇ ਸਕਦੀ। ਦੂਸਰੀ ਗੱਲ ਉਹਨਾਂ ਕਹੀ, ਕਹਿਣ ਲੱਗੇ, ਤੇਰੇ ਚਾਚੇ ਦਾ ਮੁਹਾਂਦਰਾ, ਚਾਚੇ ਦਾ ਚਿਹਰਾ, ਚਾਚੇ ਦਾ ਰੂਪ ਤੇਰੇ ਪਿਤਾ ਜੀ ਨਾਲ ਮਿਲ ਸਕਦਾ, ਬਾਪ ਨਾਲ ਮਿਲ ਸਕਦਾ, ਅੱਬਾ ਨਾਲ ਮਿਲ ਸਕਦਾ। ਪਰ ਕਦੀ ਭੁੱਲੀ ਨਾ, ਜਿਹੜਾ ਅੰਦਰ ਦਾ ਦਰਦ ਪਿਓ ਔਲਾਦ ਲਈ ਸਾਂਭ ਕੇ ਬੈਠਾ ਹੈ, ਸ਼ਾਇਦ ਉਹ ਪਿਆਰ ਕਦੀ ਚਾਚੇ ਤੋਂ ਨਹੀਂ ਮਿਲ ਸਕੇਗਾ। ਮਾਂ ਦਾ ਪਿਆਰ ਮਾਸੀ ਤੋਂ ਨਹੀਂ ਨਸੀਬ ਹੋ ਸਕਦਾ। ਖਿਮਾ ਕਰਿਓ, ਬਾਪ ਦਾ ਪਿਆਰ ਚਾਚੇ ਤੋਂ ਨਹੀਂ ਲੱਭ ਸਕਦਾ। ਮਾਂ ਹੈ ਕੀ? ਫਿਰ ਮੈਂ ਬੇਨਤੀ ਕੀਤੀ ਕਿ ਮਨੁੱਖਾਂ ਜਨਮ ਇੱਕ ਵਾਰ ਮਿਲਿਆ ਹੈ, ਅਤੇ ਇਸ ਗੱਲ ਨੂੰ ਭੁੱਲਿਓ ਨਾ, ਮਾਂ ਪਿਆਰ ਵੀ ਕੇਵਲ ਇੱਕ ਵਾਰੀ ਮਿਲਦਾ ਹੈ। ਮੈਂ ਇੱਕ ਸੱਜਣ ਦੇ ਬਚਨ ਬੜੇ ਕਮਾਲ ਦੇ ਪੜ੍ਹੇ, ਉਹ ਕਹਿੰਦਾ ਹੈ ਕਿ ਮਾਂ, ਸਭ ਤੋਂ ਪਹਿਲਾ ਸੰਬੰਧ ਇਨਸਾਨ ਦਾ ਜੇ ਹੁੰਦਾ ਹੈ, ਜਨਮ ਤੋਂ ਲੈ ਕੇ ਮਰਨ ਤੱਕ ਉਹ ਮਾਂ ਦੇ ਗੀਤ ਗਾਉਂਦਾ। ਕਿਉਂ? ਮਾਂ ਦਾ ਸੀਨਾ ਤੁਸੀਂ ਦੇਖੋ, ਮਾਂ ਦੀ ਉਮਰ ਭਾਵੇਂ 100 ਸਾਲ ਦੀ ਹੋ ਜਾਏ ਅਤੇ ਪੁੱਤਰ ਦੀ ਉਮਰ 70 ਸਾਲ ਦੀ ਹੋਵੇ, 30 ਸਾਲ ਛੋਟਾ ਹੋਵੇ ਪੁੱਤਰ, ਅਤੇ 70 ਸਾਲ ਦੀ ਉਮਰ ਵੀ ਬਜ਼ੁਰਗੀ ਹੈ, ਪਰ ਉਸ ਬੁੱਢੜੀ ਮਾਈ ਕੋਲ ਜਾ ਕੇ ਉਸ ਦੇ ਪੁੱਤਰ ਲਈ ਕੋਈ ਭੈੜੇ ਸ਼ਬਦ ਵਰਤੇ, ਮੇਰਾ ਖਿਆਲ ਹੈ ਉਹਦੀਆਂ ਝੁਰੜੀਆਂ ਵਾਲੀਆਂ ਸੁੱਕੀਆਂ ਅੱਖਾਂ ਵਿੱਚ ਪਾਣੀ ਆ ਜਾਏਗਾ। ਇਹ ਕਹੇਗੀ, ਤੁਹਾਡੇ ਲਈ 70 ਸਾਲ ਦਾ ਹੋ ਸਕਦਾ ਵਾਧੂ, ਪਰ ਮੇਰੀਆਂ ਆਂਦਰਾਂ ਨੂੰ ਪੁੱਛ ਕੇ ਦੇਖੋ, ਮੇਰੇ ਲਈ ਤਾਂ ਉਹ ਹੀ ਹੈ ਜਿਹਨੂੰ ਮੈਂ ਸੀਨੇ ਨਾਲ ਲਾ ਕੇ ਦੁੱਧ ਪਿਆਇਆ ਹੈ। ਮਾਂ ਦੀ ਮਮਤਾ ਕਦੀ ਬੁੱਢੀ ਨਹੀਂ ਹੁੰਦੀ, ਮਾਂ ਦੀ ਮਮਤਾ ਨੂੰ ਕਦੀ ਝੁਰੜੀਆਂ ਨਹੀਂ ਪੈਂਦੀਆਂ, ਮਾਂ ਦੀਆਂ ਆਂਦਰਾਂ ਕਦੀ ਵੀ ਪੁਰਾਣੀਆਂ ਨਹੀਂ ਹੁੰਦੀਆਂ। ਇਸ ਗੱਲ ਨੂੰ ਆਪਾਂ ਚੰਗੀ ਤਰ੍ਹਾਂ ਸਮਝੀਏ। ਦੇਖੋ, ਉਸਨੇ ਬੜੇ ਸੋਹਣੇ ਬਚਨ ਕਹੇ। ਗੁਰੂ ਰਾਮਦਾਸ ਕਹਿੰਦੇ ਨੇ, ਪੁੱਤਰ ਚਲਾਕੀ ਵਰਤਣਾ, ਜਿਨ੍ਹਾਂ ਨੇ ਜਨਮ ਦਿੱਤਾ ਵੱਡਿਆਂ ਕੀਤਾ ਉਹਨਾਂ ਨਾਲ ਅੱਗੋਂ ਬੋਲਣਾ, ਪਾਪ ਕਮਾਉਣਾ। ਭਾਈ ਸਾਹਿਬ ਨੇ ਬਚਨ ਕਹੇ, ਉਹੀ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਨੇ। ਹੋ ਸਕਦਾ ਮੇਰੀ ਇਸ ਬੇਨਤੀ ਨੂੰ ਕੋਈ ਸੱਜਣ ਜ਼ਰੂਰ ਮੰਨਣਗੇ। ਮਾਂ ਜਦੋਂ ਜਨਮ ਦਿੰਦੀ ਹੈ, ਉਸ ਦੇ ਉੱਤੇ ਸਭ ਤੋਂ ਵੱਡਾ ਦੁੱਖ ਹੈ ਜਦੋਂ ਸੰਤਾਨ ਨੂੰ ਜਨਮ ਦਿੰਦੀ ਹੈ। ਬੱਚੇ ਦੇ ਜਨਮ ਦੀ ਪੀੜਾ ਉਹਦੇ ਤੋਂ ਸਹਾਰੀ ਨਹੀਂ ਜਾਂਦੀ, ਜਨਮ ਦਿੰਦਿਆਂ ਉਹ ਕੁਰਲਾਟ ਪਾਏਗੀ। ਪਰ ਮੈਂ ਸੋਚਣਾ, ਮਾਂ ਕਿਹੋ ਜਿਹਾ ਅੰਦਰ ਪਰਮਾਤਮਾ ਨੇ ਤੈਨੂੰ ਅੰਦਰਾਂ ਤੇਰੀਆਂ ਨੂੰ ਜਰਨ ਦੀ ਸ਼ਕਤੀ ਦੇ ਦਿੱਤੀ। ਬੱਚੇ ਨੂੰ ਜਨਮ ਦਿੰਦਿਆਂ ਇੱਕ ਖਿਨ ਪਹਿਲਾਂ ਤੂੰ ਰੋ ਰਹੀ ਹੈ, ਜਨਮ ਹੋਇਆ, ਦਾਈ ਨੇ ਜਾਂ ਨਰਸ ਨੇ ਉਹ ਬੱਚਾ ਚੁੱਕ ਕੇ ਮਾਂ ਦੀ ਝੋਲੀ 'ਚ ਮਾਂ ਦੇ ਸੀਨੇ 'ਤੇ ਰੱਖਿਆ, ਇੱਕੋ ਦਮ ਰੋਂਦੀ ਹੋਈ ਅੱਖਾਂ 'ਚ ਚਮਕ ਲੈ ਕੇ ਮੁਸਕਰਾਉਣ ਲੱਗ ਪਈ ਅਤੇ ਆਪਣੇ ਜਨਮ ਦਿੱਤੇ ਹੋਏ ਬੱਚੇ ਦਾ ਮੂੰਹ ਚੁੰਮਣ ਲੱਗ ਪਈ। ਮੇਰੀ ਬੇਨਤੀ ਸਮਝੋ, ਉਹ ਕੈਸਾ ਦਰਦ ਹੈ, ਕੀ ਮਾਂ ਕੋਲ ਸ਼ਕਤੀ ਹੈ ਕਿ ਇੱਕ ਖਿੰਨ ਪਹਿਲਾਂ ਜਿਹੜੀ ਮਾਂ ਰੋਂਦੀ ਪਈ ਹੈ ਜਨਮ ਦਿੰਦਿਆਂ ਵਿਲਕਦੀ ਪਈ ਹੈ ਅਤੇ ਅਗਲਾ ਖਿੰਨ ਬੱਚੇ ਨੂੰ ਸੀਨੇ ਨਾਲ ਲਾ ਕੇ ਮੁਸਕਰਾਉਣ ਲੱਗ ਪਈ। ਸੱਚ ਜਾਣੀ ਬੇਟਾ ਕਿ ਤੈਨੂੰ ਦੇਖ ਕੇ ਮਾਂ ਨੂੰ ਆਪਣੇ ਅੰਦਰ ਦੇ ਦੁੱਖ ਵੀ ਭੁੱਲ ਗਏ ਸਨ। ਇੱਥੇ ਇੱਕ ਬੇਨਤੀ ਹੈ, ਉਸ ਵਿਦਵਾਨ ਨੇ ਬਚਨ ਬੜੇ ਕਮਾਲ ਦੇ ਕਹੇ। ਉਹ ਕਹਿੰਦਾ, ਇਨਸਾਨ ਜਿਸ ਦਿਨ ਤੇਰਾ ਜਨਮ ਹੋਇਆ ਪਹਿਲਾਂ ਸਵਾਸ ਤੋਂ ਮਾਂ ਦੀ ਗੋਦ ਵਿੱਚ ਲਿਆ, ਮਾਂ ਦੀ ਕੁੱਖ ਵਿੱਚ ਤੈਨੂੰ ਪਹਿਲਾ ਸਾਹ ਮਿਲਿਆ ਅਤੇ ਮਿਲਦਾ ਹੈ, ਜਿਸ ਦਿਨ ਤੂੰ ਸੰਸਾਰ 'ਤੇ ਆਇਓ ਮਾਂ ਦੀ ਗੋਦ ਸੀ, ਤੇਰਾ ਸਿਰ ਸੀ, ਮਾਂ ਦੀ ਗੋਦ ਵਿੱਚ ਤੂੰ ਪਹਿਲਾ ਸਵਾਸ ਲਿਆ, ਬਸ ਇੱਕ ਕੰਮ ਕਰਦੀ, ਤੇਰਾ ਪਹਿਲਾ ਸਵਾਸ ਮਾਂ ਦੀ ਗੋਦ ਵਿੱਚ ਹੋਇਆ ਹੈ, ਪਰ ਜਿਸ ਦਿਨ ਮਾਂ ਦਾ ਅਖੀਰਲਾ ਸਵਾਸ ਆਵੇ ਤੂੰ ਮਾਂ ਦਾ ਸਿਰ ਆਪਣੀ ਗੋਦ ਵਿੱਚ ਰੱਖ ਲਵੀਂ। ਫਿਰ ਬੇਨਤੀ ਮੇਰੀ ਸਮਝਿਓ, ਇਸ ਨੂੰ ਥੋੜ੍ਹਾ ਜਿਹਾ ਟੇਕ ਕੇ ਡੂੰਘਾਈ 'ਚ, ਕਿ ਜਿਸ ਦਿਨ ਇਨਸਾਨ ਦਾ ਜਨਮ ਹੋਇਆ ਹੈ ਅਤੇ ਮਾਂ ਦੀ ਗੋਦ ਸੀ, ਬੱਚੇ ਦਾ ਸਿਰ ਸੀ, ਤੇਰਾ ਪਹਿਲਾ ਸਵਾਸ ਮਾਂ ਦੀ ਗੋਦ ਵਿੱਚ ਪੂਰਾ ਨਿਕਲਿਆ, ਤੇਰੀ ਜ਼ਿੰਦਗੀ ਆਰੰਭ ਹੋਈ, ਤੇਰੀ ਜ਼ਿੰਦਗੀ ਦੀ ਆਰੰਭਤਾ ਮਾਂ ਦੀ ਗੋਦ ਵਿੱਚ ਹੋਈ, ਅਤੇ ਜਿਸ ਦਿਨ ਪਿਆਰਿਆ ਮਾਂ ਦੀ ਜ਼ਿੰਦਗੀ ਦੀ ਲੀਲਾ ਖਤਮ ਹੁੰਦੀ ਹੋਵੇ ਉਹਦਾ ਅੰਤਲਾ ਸਵਾਸ ਤੇਰੀ ਝੋਲੀ 'ਚ ਨਿਕਲ ਜਾਏ ਅਤੇ ਸਮਝੀ ਤੂੰ ਮਾਂ ਦੀ ਮੈਂ ਸੇਵਾ ਕਰ ਗਿਆ ਹਾਂ। ਪਰ ਇੱਕ ਮੈਂ ਬੇਨਤੀ ਕਰਾਂ, ਤੁਹਾਡੇ ਆਪਣੀਆਂ ਮਜ਼ਬੂਰੀਆਂ ਇੱਥੋਂ ਦੇ ਦੁੱਖ ਨੇ। ਜਦੋਂ ਕਦੀ ਸੁਰਜੀਤ ਪਾਤਰ ਇੱਕ ਕਵੀ ਹੈ, ਕਈ ਸੱਜਣਾ ਨਾਂ ਸੁਣਿਆ ਹੋਣਾ, ਉਹਦੀ ਕਵਿਤਾ ਜਦੋਂ ਮੈਂ 4 ਸਤਰਾਂ ਪੜ੍ਹਨਾ ਵਾਂ ਅਤੇ ਇੱਥੇ ਜਦੋਂ ਆ ਕੇ ਦੇਖੀਦਾ ਨਾ, ਉਦੋਂ ਅੰਦਰ ਨੂੰ ਰੁੱਗ ਭਰਿਆ ਜਾਂਦਾ ਹੈ। ਉਹ ਕਹਿੰਦਾ, ਵਿਦੇਸ਼ਾਂ 'ਚ ਜੋ ਰੁਲਦੇ ਨੇ ਰੋਜ਼ੀ ਦੇ ਲਈ, ਵਿਦੇਸ਼ਾਂ 'ਚ ਰੁਲਦੇ ਨੇ ਜੋ ਰੋਜ਼ੀ ਦੇ ਲਈ, ਪਰਤਣਗੇ ਦੇਸ਼ ਆਪਣੇ ਕਦੀ, ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅੱਗ, ਬਾਕੀ ਕਬਰਾਂ ਦੇ ਰੁੱਖਾਂ ਹੇਠ ਜਾ ਬਹਿਣਗੇ। ਵਿਦੇਸ਼ਾਂ 'ਚ ਰੁਲਦੇ ਨੇ ਜੋ ਰੋਜ਼ੀ ਦੇ ਲਈ, ਪਰਤਣਗੇ ਦੇਸ਼ ਆਪਣੇ ਕਦੀ, ਜਿਸ ਮਾਂ ਨੇ ਪਿਆਰ ਨਾਲ ਤੋਰਿਆ ਸੀ ਉਸ ਮਾਂ ਦਾ ਦੂਰੋਂ ਸਿਵਾ ਬਲਦਾ ਹੋਇਆ ਦਿਸੇਗਾ। ਜੇ ਬਲ ਗਿਆ ਬਸ ਘਰਦੇ ਐਂ ਕਹਿਣਗੇ ਮਾਂ ਦਾ ਇੱਥੇ ਸੰਸਕਾਰ ਕੀਤਾ ਸੀ। ਵਿਦੇਸ਼ਾਂ 'ਚ ਰੁਲਦੇ ਨੇ ਰੋਜ਼ੀ ਦੇ ਲਈ, ਪਰਤਣਗੇ ਦੇਸ਼ ਆਪਣੇ ਕਦੀ, ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅੱਗ, ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ। ਮਾਂ ਪਿਆਰ ਕੀ ਹੈ, ਗੁਰੂ ਰਾਮਦਾਸ ਸਾਨੂੰ ਸ਼ਿਸ਼ਟਾਚਾਰ ਸਮਝਾ ਰਹੇ ਨੇ ਅਤੇ ਮੈਂ ਤਾਂ ਅੱਜ ਇਹ ਵਿਸ਼ਾ ਛੋਹ ਚੁੱਕਾਂ, ਕਿਉਂਕਿ ਜਿਸ ਨੂੰ ਦਿਸ ਦੇ ਮਾਂ ਬਾਪ ਦੀ ਸੇਵਾ ਨਹੀਂ ਕਰਦਾ ਪਿਆ ਉਹਨੇ ਨਿਰਗੁਣ ਅਤੇ ਅਦ੍ਰਿਸ਼ਟ ਪਰਮਾਤਮਾ ਨੂੰ ਕੀ ਜਪਣਾ ਹੈ। ਗੁਰੂ ਜੀ ਨੇ ਕਿਹਾ, ਕਾਹੇ ਪੂਤ ਝਗਰ ਤਹੋ ਸੰਗ ਬਾਪ, ਜਿਨ ਕੇ ਜਣੇ ਬਡੀਰੇ ਤੁਮ ਹੋ ਤਿੰਨ ਸਿਓ ਝਗਰਤ ਪਾਪ। ਕਿ ਪੁੱਤਰ ਕਿਉਂ ਤੂੰ ਝਗੜਾ ਪਿਆ ਕਰਨਾ ਜਿਸ ਮਾਂ ਬਾਪ ਨੇ ਜਨਮ ਦਿੱਤਾ। ਭਾਈ ਗੁਰਦਾਸ ਜੀ ਦੀਆਂ ਮੈਂ ਬਾਣੀ ਪੜ੍ਹ ਰਿਹਾ ਸਾਂ, ਉਹਨਾਂ ਨੇ 4 ਪੌੜੀਆਂ ਭਾਈ ਗੁਰਦਾਸ ਨੇ ਸਿਰਫ ਮਾਪਿਆਂ ਦੀਆਂ ਦਿੱਤੀਆਂ। ਮੈਂ ਇੱਕ ਪੌੜੀ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਚਾਹੁੰਦਾ ਹਾਂ। ਉਹਦੇ ਵਿੱਚ ਭਾਈ ਸਾਹਿਬ ਕਹਿੰਦੇ ਨੇ ਕਿ ਜਦੋਂ ਬੱਚਾ ਮਾਂ ਦੀ ਕੁੱਖ ਵਿੱਚ ਪਲਦਾ ਹੈ, ਇਹ ਗੁਰੂ ਗ੍ਰੰਥ ਸਾਹਿਬ ਨੇ ਵੀ ਕਿਹਾ ਹੈ ਕਿ ਜਿਉਂ ਜਨਨੀ ਗਰਭ ਪਾਲਤੀ ਸੁੱਤ ਕੀ ਕਰ ਆਸਾਂ, ਵੱਡਾ ਹੋਏ ਧਨ ਖਾਟ ਦੇ ਘਰ ਭੋਗ ਬਿਲਾਸਾਂ। ਅਜੇ ਮਾਂ ਨੇ ਬੱਚੇ ਨੂੰ ਦੇਖਿਆ ਨਹੀਂ, ਪਰ ਉਹਦੀ ਸਭ ਤੋਂ ਵੱਡੀ ਕੁਰਬਾਨੀ ਕੀ? ਭਾਈ ਗੁਰਦਾਸ ਕਹਿੰਦੇ ਨੇ, ਚਿੱਤ ਕਰਦਾ ਕੁਛ ਖਾਣ ਨੂੰ ਪਰ ਸਾਹਮਣੇ ਪਿਆ ਹੋਇਆ ਖਾਂਦੀ ਨਹੀਂ, ਪੁੱਛੀਏ ਕਿਉਂ? ਕਹਿੰਦੀ, ਮੇਰੀ ਕੁੱਖ 'ਚ ਪਲਦੇ ਹੋਏ ਬੱਚੇ ਨੂੰ ਕਿਤੇ ਨੁਕਸਾਨ ਨਾ ਹੋ ਜਾਏ। ਚਿੱਤ ਕਰਦਾ ਤੇਜ਼ ਕਿਤੇ ਚੱਲਣ ਨੂੰ ਪਰ ਤੁਰਦੀ ਨਹੀਂ, ਕਿ ਮੇਰੀ ਕੁੱਖ ਵਿੱਚ ਪਲਦੇ ਹੋਏ ਬੱਚੇ ਦੀ ਤਬਾਹੀ ਨਾ ਹੋ ਜਾਏ। ਭਾਈ ਸਾਹਿਬ ਕਹਿੰਦੇ ਨੇ, ਉਹ ਬੰਦਿਆ ਦੇਖ ਇਸ ਮਾਇਆ ਨੇ ਕੀ ਤੇਰੇ 'ਤੇ ਟੂਣੇ ਕਰ ਦਿੱਤੇ। ਜਿਸ ਦਿਨ ਤੂੰ ਮਾਤਾ ਦੇ ਉਧਰ ਵਿਸੈਂ, ਤੇਰੇ ਕੋਲ ਪਰਮਾਤਮਾ ਦੀ ਯਾਦ ਸੀ। ਤੁਸੀਂ ਬਾਣੀ ਵਿੱਚ ਪੜ੍ਹਦੇ ਹੋ ਨਾ ਕਿ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਐ, ਏਵੜ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੈ। ਕੋਈ ਹੈ ਜਿਸ ਨੂੰ ਬਾਬਾ ਜੀ ਨੇ ਕਿਹਾ, ਪਹਿਲਾ ਪਹਿਰੈ ਰੈਣਕੈ ਵਣਜਾਰਿਆ, ਮਿੱਤਰਾ ਹੁਕਮ ਭਇਆ ਗਰਭਾਸ, ਉਰਦ ਤਪ ਅੰਤਰ ਕਰੈ ਵਣਜਾਰਿਆ, ਮਿੱਤਰਾ ਖਸਮ ਸੇਤੀ ਅਰਦਾਸ, ਖਸਮ ਸੇਤੀ ਅਰਦਾਸ ਵਿਖਾਣੈ, ਉਰਦ ਧਿਆਨ ਲਿਵ ਲਾਗਾਂ। ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ ਭਾਈ ਸਾਹਿਬ ਕਹਿੰਦੇ ਨੇ, ਜਿਸ ਦਿਨ ਜਨਮ ਹੋਇਆ ਸਭ ਤੋਂ ਪਹਿਲਾਂ ਮਾਇਆ ਨੇ ਇਹ ਟੂਣਾ ਕੀਤਾ। ਸ਼ਬਦ ਉੱਥੇ ਟੂਣਾ ਨਾ ਵਰਤਿਆ, ਸਭ ਤੋਂ ਪਹਿਲਾਂ ਮਾਇਆ ਨੇ ਇਹ ਪ੍ਰਭਾਵ ਪਾਇਆ ਕਿ ਜਿਸ ਨੂੰ ਮਾਤਾ ਦੇ ਉਦਰ ਵਿੱਚ ਸਵਾਸ ਸਵਾਸ ਚੇਤੇ ਕਰਦੇ ਸਾਂ, ਜਨਮ ਖੁੰਦਿਆਂ ਸਾਰ ਪਹਿਲਾਂ ਰੱਬ ਦੀ ਯਾਦ ਭੁੱਲੀ, ਪਰਮਾਤਮਾ ਦੀ ਯਾਦ ਭੁੱਲੀ। ਬੱਚੇ ਨੂੰ ਮਾਂ ਪਾਲਣ ਲੱਗੀ, ਪਾਲਦਿਆਂ ਪਾਲਦਿਆਂ ਇੱਕ ਦਿਨ ਮੈਂ ਇੱਕ ਪੰਜਾਬੀ ਦੇ ਵਾਰਤਕ ਸੱਜਣ ਦੇ ਬਚਨ ਪੜ੍ਹੇ, ਵਾਰਤਕ ਲਿਖਣ ਵਾਲੇ ਦੇ, ਬੜੀ ਸੋਹਣੀ ਉਹਨੇ ਕਮਾਲ ਦੀ ਗੱਲ ਕਹੀ। ਉਹ ਕਹਿੰਦਾ ਪੁੱਤਰ ਨੇ ਬਹੁਤ ਸਾਰੀ ਦੌਲਤ ਕਮਾਈ, ਮਾਪਿਆਂ ਕੋਲ ਜਾ ਕੇ ਕਹਿੰਦਾ ਹੈ ਧਨ ਦੌਲਤ ਕਮਾ ਕੇ, ਕਹਿੰਦਾ ਅੰਮਾ ਤੂੰ ਗਰੀਬੀ ਦੇ ਬੜੇ ਦਿਨ ਦੇਖੇ, ਤੂੰ ਜਿਵੇਂ ਮੈਨੂੰ ਪੜ੍ਹਾਇਆ ਪਾਲਿਆ, ਮਾਂ ਮੇਰੀ ਅੱਜ ਮੈਂ ਚਾਹੁੰਦਾ ਮੈਂ ਤੇਰਾ ਕਰਜ਼ ਲਾ ਦਿਆਂ। ਭੁਲੇਖੇ ਸੀ, ਮਾਂ ਬੁੱਢੜੀ ਨੇ ਕਿਹਾ ਪੁੱਤਰ ਕਦੀ ਮਾਪਿਆਂ ਦੇ ਕਰਜ਼ ਨਹੀਂ ਲੈਂਦੇ ਹੁੰਦੇ। ਕਹਿਣ ਲੱਗਾ ਨਹੀਂ, ਅੱਜ ਮੇਰੇ ਕੋਲ ਇੰਨੀ ਦੌਲਤ ਹੈ ਤੂੰ ਜੋ ਕਹਿ ਮੈਂ ਕਰ ਸਕਣਾ ਵਾਂ। ਕਹਿਣ ਲੱਗੀ ਪੁੱਤਰ ਅੰਦਰ ਦੀਆਂ ਆਂਦਰਾਂ ਦੀ ਖਿੱਚ ਕਦੀ ਵੀ ਦੌਲਤ ਨਾਲ ਨਹੀਂ ਪੂਰੀ ਹੋ ਸਕਦੀ। ਕਹਿਣ ਲੱਗਾ ਨਹੀਂ, ਉਸ ਵਾਰਤਕ ਨੇ ਵਾਰਤਾਕਾਰ ਨੇ ਭਾਵੇਂ ਇਹ ਗੱਲ ਆਪਣੇ ਖਿਆਲਾਂ ਰਾਹੀਂ ਲਿਖੀ ਪਰ ਗੱਲ ਮੈਨੂੰ ਬੜੀ ਭਾਈ। ਕਹਿੰਦਾ ਮਾਂ ਤੂੰ ਗਰੀਬੀ 'ਚ ਮੈਨੂੰ ਪੜ੍ਹਾਇਆ ਪਾਲਿਆ, ਮੈਂ ਤੇਰਾ ਕਰਜ਼ ਲਾਉਣਾ ਚਾਹੁੰਦਾ। ਉਹਨੇ ਇੱਕੋ ਗੱਲ ਕਹੀ, ਪੁੱਤਰ ਕਈ ਸਾਲਾਂ ਬਾਅਦ ਤੂੰ ਆਇਆ ਖੱਟ ਕਮਾ ਕੇ, ਮੈਂ ਚਾਹੁੰਦੀ ਹਾਂ ਕਦੇ ਛੋਟਾ ਹੁੰਦਾ ਤੂੰ ਮੇਰੇ ਨਾਲ ਸੌਂਦਾ ਸੈਂ, ਅੱਜ ਮੈਂ ਬੁੱਢੜੀ ਦੇ ਕੋਲ ਪੁੱਤਰ ਇੱਕ ਰਾਤ ਤੂੰ ਮੇਰੇ ਕੋਲ ਹੀ ਮੰਜੇ 'ਤੇ ਪਏ, ਮੈਂ ਉਹ ਮਮਤਾ ਪਰਤ ਕੇ ਦੇਖਣੀ ਚਾਹੁੰਦੀ ਹਾਂ ਜਿਵੇਂ ਤੈਨੂੰ ਮੈਂ ਪਾਲਿਆ, ਤੂੰ ਕਹਿੰਦਾ ਕਰਜ਼ ਲਾਉਣਾ। ਉਹਦੇ ਖਿਆਲ ਬੜੇ ਸੋਹਣੇ। ਕਹਿੰਦਾ ਰਾਤ ਸੁੱਤੇ ਪਿਓ ਦੇ ਪੋਹ ਦੇ ਦਿਨ ਸਨ, ਮਾਈ ਨੇ ਇੱਕ ਭਾਂਡਾ ਠੰਡੇ ਪਾਣੀ ਦਾ ਭਰ ਕੇ ਕੋਲ ਰੱਖਿਆ, ਜਦੋਂ ਬੱਚਾ ਸੁੱਤਾ ਉਹਨੇ ਠੰਡਾ ਪਾਣੀ ਉਹਦੇ ਜਿਸਮ 'ਤੇ ਪਾਇਆ, ਇੱਕੋ ਤਮ ਤਰਬ ਕੁੱਠਿਆ। ਕਹਿਣ ਲੱਗਾ ਮਾਈ ਇਹ ਕੀ, ਤੈਨੂੰ ਪਤਾ ਨਹੀਂ ਇੰਨੀ ਠੰਡ 'ਤੇ ਠੰਡੇ ਪਾਣੀ ਨਾਲ ਮੇਰਾ ਜਿਸਮ ਕੰਬੇਗਾ। ਕਹਿਣ ਲੱਗੀ ਪੁੱਤਰ ਤੂੰ ਤਾਂ ਕਰਜ਼ ਲਾਉਣ ਲੱਗਾ ਸੈਂ। ਕਹਿਣ ਲੱਗਾ ਮਾਂ ਮੈਂ ਸਮਝਿਆ ਨਹੀਂ। ਕਹਿੰਦੀ ਲਾਲ ਸਿਰਫ ਤੇਰੇ 'ਤੇ ਠੰਡੇ ਪਾਣੀ ਦੀਆਂ ਕੁਛ ਬੂੰਦਾਂ ਪਈਆਂ, ਤੂੰ ਗੁੱਸੇ ਵਿੱਚ ਆ ਗਿਆ, ਪਰ ਮੇਰੇ ਸੀਨੇ ਨੂੰ ਪੁੱਛ, ਠੰਡੀਆਂ ਰਾਤਾਂ ਵਿੱਚ ਮੈਂ ਤੇਰੇ ਮਲ ਮੂਤਰ 'ਤੇ ਪੈਂਦੀ ਰਹੀ ਪਰ ਮੈਂ ਆਪ ਤੈਨੂੰ ਸੁੱਕੀ ਥਾਂ 'ਤੇ ਪਾਉਂਦੀ ਰਹੀ ਹਾਂ, ਤੂੰ ਕਿਵੇਂ ਕਰਜ਼ ਮੇਰਾ ਉਤਾਰ ਸਕਣਾ। ਕਹਿੰਦੇ ਉਹਨੇ ਮਾਈ ਦੇ ਪੈਰ ਫੜ ਲਿਆ, ਕਹਿੰਦਾ ਨਹੀਂ ਮਾਂ ਮੇਰੀਏ, ਧਨ ਕਮਾਇਆ ਜਾ ਸਕਦਾ ਹੈ, ਪਦਵੀਆਂ ਕਮਾਈਆਂ ਜਾ ਸਕਦੀਆਂ ਨੇ, ਪਰ ਜਿਹੜਾ ਮਾਂ ਦਾ ਪਰਉਪਕਾਰ ਹੈ ਉਹਦਾ ਕਰਜ਼ ਕਦੀ ਵੀ ਨਹੀਂ ਮੋੜਿਆ ਜਾ ਸਕਦਾ, ਸਿਰ ਮੈਂ ਬੇਨਤੀ ਕਰਨੀ। ਭਾਈ ਸਾਹਿਬ ਕਹਿੰਦੇ ਨੇ ਜਨਮ ਹੋਇਆ ਅਤੇ ਜਨਮ ਦੇ ਸਾਰ ਪਹਿਲੀ ਮਾਇਆ ਨੇ ਹਨੇਰੀ ਚਲਾਈ ਕਿ ਜਨਮ ਦੇਣ ਵਾਲੀ ਮਾਂ ਤਾਂ ਚੇਤੇ ਵੇ ਪਰ ਪਰਮਾਤਮਾ ਭੁੱਲ ਗਿਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਗੁਰੂ ਜੀ ਨੇ ਕਿਹਾ ਵਿੱਚੋਂ ਗਰਭ ਹੈ ਨਿਕਲ ਆਇਆ ਖਸਮ ਵਿਸਾਰ ਦੁਨੀ ਚਿੱਤ ਲਾਇਆ। ਪਹਿਲੀ ਹਨੇਰੀ ਚੱਲੀ ਕਿ ਪਰਮਾਤਮਾ ਦੀ ਯਾਦ ਭੁੱਲ ਗਈ। ਅਤੇ ਗੁਰਮਖੋ ਕਹਿਣ ਲੱਗੇ ਮਾਈ ਪਾਲਣ ਲੱਗੀ, ਦਿਨ ਰਾਤ ਇੱਕ ਕਰਕੇ ਬੱਚਾ ਪਾਲਿਆ, ਆਪਣੀ ਬੁਰਕੀ ਕੱਢ ਕੇ ਮੂੰਹ ਦੀ ਬੱਚੇ ਨੂੰ ਦਿੰਦੀ ਰਹੀ। ਕਹਿੰਦੇ ਨੇ ਅੱਜ ਜਦੋਂ ਬੱਚੇ ਦਾ ਵਿਆਹ ਕਰਨਾ ਸੀ, ਸੁਖਣਾ ਸੁਖੀਆਂ ਸਭ ਕੁਛ ਕੀਤਾ। ਕਹਿਣ ਲੱਗੇ ਵਿਆਹ ਹੋਇਆ, ਬੱਚੇ ਤੋਂ ਪਾਣੀ ਵਾਰ ਕੇ ਮਾਈ ਨੇ ਪੀਤਾ। ਜਿਸ ਦਿਨ ਘਰ ਆਇਆ, ਨੂੰਹ ਆਈ, ਮਾਂ ਬਾਪ ਫੁੱਲੇ ਨਹੀਂ ਸਮਾਉਂਦੇ। ਭਾਈ ਗੁਰਦਾਸ ਕਹਿੰਦੇ ਨੇ ਨੂੰਹ ਨੇ ਕੁਛ ਦਿਨਾਂ ਤੋਂ ਬਾਅਦ ਕਹਿ ਦਿੱਤਾ, ਕਮਾਏ ਤੂੰ ਅਤੇ ਖਾਣ ਇਹ, ਮਿਹਨਤ ਤੂੰ ਕਰੇ, ਤੇਰਾ ਖੂਨ ਪੀਂਦੇ ਪਏ ਨੇ। ਕਹਿੰਦੇ ਨੇ ਉਸ ਵੇਲੇ ਜਦੋਂ ਮਾਂ ਬਾਪ ਨੂੰ ਘਰੋਂ ਕੱਢ ਕੇ ਸੁੱਖ ਲੈ ਕੇ ਪਿਛਾਂ ਹਟ ਗਿਆ, ਕਹਿੰਦੇ ਨੇ ਉਸ ਵੇਲੇ ਪਰਮਾਤਮਾ ਨੇ ਵੀ ਕਹਿ ਦਿੱਤਾ, ਜਾਓ ਬੰਦਿਆ ਜਿੰਨੇ ਮਰਜ਼ੀ ਧਰਮ ਕਰਮ ਕਰੀ ਜਾਈਂ, ਜਿੰਨਾ ਜਿਉਂਦਿਆਂ ਦੀ ਤੂੰ ਪੂਜਾ ਨਹੀਂ ਕੀਤੀ, ਅਦ੍ਰਿਸ਼ਟ ਨੂੰ ਕਿੱਥੇ ਪੂਜ ਲਵੇਂਗਾ। ਭਾਈ ਸਾਹਿਬ ਨੇ ਇੱਕ ਪੌੜੀ ਕਹੀ ਹੈ ਚੇਤੇ ਰੱਖਣ ਵਾਲੀ ਹੈ, ਇਹ ਪੌੜੀ ਹੈ ਕਾਮਣ ਕਾਮਣ ਆਰੀਏ ਕੀਤੋ ਕਾਮਣ ਕੰਤ ਪਿਆਰੇ। ਗੁਰੂ ਰਾਮਦਾਸ ਕਹਿ ਰਹੇ ਨੇ ਪੁੱਤਰ ਚਲਾਕ ਨਾ ਬਣ, ਜਿਨ੍ਹਾਂ ਮਾਪਿਆਂ ਨੇ ਜਨਮ ਦਿੱਤਾ ਉਹਨਾਂ ਦੇ ਸਾਹਮਣੇ ਬੋਲਣਾ, ਕਾਮਣ ਕਾਮਣ ਆਰੀਏ ਕੀਤੋ ਕਾਮਣ ਕੰਤ ਪਿਆਰੇ। ਵੈਸੇ ਤਾਂ ਚਾਹੀਦਾ ਹੈ ਕਿਤੇ ਸਾਨੂੰ ਗੁਰੂ ਮਿਹਰ ਕਰੇ, ਗੁਰੂ ਇਤਿਹਾਸ ਵਿੱਚੋਂ ਸਿੱਖਿਆ ਮਿਲੇ। ਇੱਕ ਵਾਰੀ ਬੇਨਤੀ ਮੈਂ ਕੀਤੀ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ। ਅੱਜ ਵੈਸੇ ਸਾਡੀ ਮਰਿਆਦਾ 'ਚ ਹੈ ਕਿ ਕੁੜੀ ਮਾਰਨ ਰੋਟੀ ਬੇਟੀ ਦੀ ਸਾਂਝ ਨਹੀਂ ਕਰਨੀ, ਕਿਹਾ ਗਿਆ ਹੈ ਨਾ, ਅਤੇ ਦੇਖੋ ਉੱਥੇ ਕੀ ਹੁੰਦਾ ਪਿਆ। ਅਸੀਂ ਦੇਖਦੇ ਹਾਂ ਧੀ ਨੂੰ ਕੌਣ ਬਰਦਾਸ਼ਤ ਉੱਥੇ ਕਰਦਾ ਹੈ, ਪਰ ਇੱਕ ਗੱਲ ਅਸੀਂ ਧਿਆਨ ਵਿੱਚ ਰੱਖੀਏ ਕਿ ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਕਿ ਲਓ ਜੀ ਕੱਲ੍ਹ ਵਿਆਹ, ਕੱਲ੍ਹ ਆਹ ਕੁਛ ਨਹੀਂ, ਤੂੰ ਦਾਤਾ ਨਹੀਂ, ਜਿਸ ਨੇ ਤੇਰੇ ਘਰ ਵਿੱਚ ਜਨਮ ਲੈਣਾ ਹੈ, ਪਤਾ ਨਹੀਂ ਉਹ ਭਾਗਾਂ ਵਾਲੀ ਆਪ ਕਿਤਨੇ ਕੁ ਭਾਗ ਚੰਗੇ ਨਾਲ ਲੈ ਕੇ ਆਈਏ, ਸ਼ਾਇਦ ਉਹਦੇ ਭਾਗਾਂ ਕਰਕੇ ਤੈਨੂੰ ਰੋਟੀ ਨਸੀਬ ਹੋ ਜਾਏ। ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਘਰ ਪਹਿਲੇ ਪੁੱਤਰ ਹੋਏ ਸਨ ਬਾਬਾ ਗੁਰਦਿੱਤਾ ਜੀ, ਅਤੇ ਕਹਿੰਦੇ ਨੇ ਜਦੋਂ ਬਾਬਾ ਗੁਰਦਿੱਤਾ ਜੀ ਹੋਏ, ਮਾਤਾ ਗੰਗਾ ਜੀ ਨੂੰ ਪਤਾ ਚੱਲਿਆ ਅਤੇ ਆਏ, ਦਾਦੀ ਨੇ ਪੋਤੇ ਨੂੰ ਚੁੱਕਿਆ ਅਤੇ ਇੱਕੋ ਦਾ ਮੂੰਹ ਵਿੱਚੋਂ ਆਵਾਜ਼ ਨਿਕਲੀ, ਕਹਿਣ ਲੱਗੀ ਬੇਟਾ ਗੁਰੂ ਹਰਗੋਬਿੰਦ ਸਾਹਿਬ ਨੂੰ ਥਾਪੜਾ ਦਿੱਤਾ। ਮਾਂ ਸੀ, ਕਹਿਣ ਲੱਗੀ ਬੇਟਾ ਪਰਮਾਤਮਾ ਤੇਰੇ ਪੁੱਤਰਾਂ ਦੀ ਜੋੜੀ ਰਲਾਏ, ਮਾਈਆਂ ਦਾ ਹੁੰਦਾ। ਧੰਨ ਗੁਰੂ ਹਰਗੋਬਿੰਦ ਸਾਹਿਬ ਅੱਗੋਂ ਕਹਿੰਦੇ ਨੇ ਮਾਂ ਜੇ ਅਸੀਸ ਦੇਣ ਲੱਗੀਏ ਤਾਂ ਅਰਦਾਸ ਕਰ ਗੁਰੂ ਨਾਨਕ ਦੇ ਘਰੋਂ ਇੱਕ ਧੀ ਮਿਲੇ। ਕਿਉਂ ਜੀ? ਕਹਿਣ ਲੱਗੇ ਉਹਦੇ ਨਾਲ ਮੇਰੇ ਗ੍ਰਿਸ਼ਤ ਦੀ ਸੰਪੂਰਨਤਾ ਹੋਵੇਗੀ। ਸ਼ਬਦ ਸਨ ਕਿ ਸੀਲ ਖਾਨ ਕੰਨਿਆ ਇੱਕ ਹੋਵੇ ਜਾਂ ਤੇ ਨਾਹੇ ਗ੍ਰਿਸ਼ਤ ਵਗੋਵੇ। ਅਤੇ ਜਿੱਦਣ ਸਤਿਗੁਰੂ ਨੇ ਚਬਾਲ ਦੀ ਧਰਤੀ 'ਤੇ ਬੀਬੀ ਵੀਰੋ ਦਾ ਵਿਆਹ ਕੀਤਾ ਅਤੇ ਬਰਾਤ ਆਈ, ਵਿਆਹ ਤੋਂ ਬਾਅਦ ਜਦੋਂ ਡੋਲੀ ਤੋਰੀ ਤਾਂ ਸਿੱਖ ਇਤਿਹਾਸ ਕਹਿੰਦਾ ਗੁਰੂ ਹਰਗੋਬਿੰਦ ਸਾਹਿਬ ਡੋਲੀ ਵਿੱਚ ਬੈਠੀ ਹੋਈ ਆਪਣੀ ਧੀ ਬੀਬੀ ਵੀਰੋ ਨੂੰ ਕੋਈ ਸ਼ਬਦ ਕਹਿ, ਉਹ ਮੈਂ ਤੁਹਾਡੇ ਸਾਹਮਣੇ ਥੋੜ੍ਹੇ ਜਿਹੇ ਰੱਖਦੇ ਜਾਵਾਂ। ਸਿਰ 'ਤੇ ਹੱਥ ਰੱਖ ਕੇ ਡੋਲੀ ਵਿੱਚ ਬੈਠੀ ਨੂੰ ਜਦੋਂ ਪਿਤਾ ਦਾ ਹੱਥ ਰੱਖਿਆ, ਸਿਰ 'ਤੇ ਰੱਖਿਆ ਗਿਆ, ਬੀਬੀ ਵੀਰੋ ਡੋਲੀ 'ਚ ਪਿਤਾ ਦੇ ਸੀਨੇ ਨਾਲ ਲੱਗੀ ਉੱਠ ਕੇ। ਸਤਿਗੁਰੂ ਨੇ ਪਤਾ ਬਚਨ ਕੀ ਕਹਿ, ਕਹਿਣ ਲੱਗੇ ਸੁਣ ਬੀਬੀ ਮੈਂ ਤੁਝੇ ਸੁਣਾਉਂ। ਪਹਿਲਾਂ ਧੀਆਂ ਨੂੰ ਪੁਰਾਤਨ ਸਮੇਂ ਬੇਬੇ ਜਾਂ ਬੀਬੀ ਕਿਹਾ ਜਾਂਦਾ ਸੀ। ਕਹਿਣ ਲੱਗੇ ਸੁਣ ਬੀਬੀ ਮੈਂ ਤੁਝੇ ਸੁਣਾਉਂ, ਪਤ ਕੀ ਮਹਿਮਾ ਕਹਿ ਤੱਕ ਗਾਉਂ, ਪਤ ਸੇਵਕ ਕੀ ਸੇਵਾ ਸਫਲੀ, ਪਤ ਬਿਨ ਔਰ ਕਰੈ ਸਭ ਨਿਭਲੀ। ਖੇ ਮੇਰੀਏ ਬੱਚੀਏ, ਦੇਖ ਮੈਂ ਤੈਨੂੰ ਇੱਕ ਪਿਆਰ ਦੇਖ ਕੇ ਦੱਸਣਾ ਚਾਹੁੰਦਾ ਵਾਂ ਕਿ ਤੂੰ ਧੰਨ ਗੁਰੂ ਅਰਜੁਨ ਸਾਹਿਬ ਜੀ ਦੀ ਪੋਤੀ ਹੈ, ਤੂੰ ਸੋਢੀ ਸੁਲਤਾਨ ਗੁਰੂ ਰਾਮਦਾਸ ਜੀ ਦੀ ਪੜਪੋਤੀ ਹੈ, ਤੇਰੇ ਪਿਤਾ ਦੇ ਘਰ ਅੰਦਰ ਕਿਸੇ ਚੀਜ਼ ਦੀ ਕਮੀ ਨਹੀਂ, ਪਰ ਜਿਸ ਘਰ ਵਿੱਚ ਤੂੰ ਚੱਲੀ ਹੈ ਨਾ, ਇੱਕ ਗੱਲ ਚੇਤੇ ਰੱਖੀ, ਉਸ ਘਰ ਦੇ ਵਿੱਚ ਬਜ਼ੁਰਗਾਂ ਦਾ ਸਤਿਕਾਰ ਕਰੀ, ਮੇਰੇ ਕੰਨਾਂ ਵਿੱਚ ਕਿਤੇ ਇਹ ਨਾ ਆਵਾਜ਼ ਪੈ ਜਾਏ ਕਿ ਗੁਰੂ ਹਰਗੋਬਿੰਦ ਸਾਹਿਬ ਦੀ ਧੀ ਨੂੰ ਪਤਾ ਹੀ ਨਹੀਂ ਕਿ ਘਰ ਵਿੱਚ ਰਹਿਣਾ ਕਿਵੇਂ ਹੈ। ਮੈਂ ਹੈਰਾਨ ਹੋਇਆ, ਕਮਾਲ ਦੀ ਗੱਲ ਕਿ ਸਮਾਜ ਵਿੱਚ ਕਿਵੇਂ ਜੀਣਾ ਹੈ। ਸੁਣ ਬੀਬੀ ਮੈਂ ਤੁਝੇ ਸੁਣਾਉਂ, ਪਤ ਕੀ ਮਹਿਮਾ ਕਹਿ ਤਾ ਗਾਉਂ, ਪਤ ਸੇਵਕ ਕੀ ਸੇਵਾ ਸਫਲੀ, ਪਤ ਬਿਨ ਅਵਰ ਕਰੈ ਸਭ ਨਿਖਲ ਨਿਫਲੀ। ਅਗਲਾ ਬਚਨ ਸੀ ਗੁਰੂ ਜਨ ਕੀ ਇੱਜ਼ਤ ਬੋ ਕਰਨੀ। ਇੱਥੇ ਗੁਰਜਨ ਦਾ ਅਰਥ ਹੈ ਵੱਡਿਆਂ ਦੀ, ਸੱਸ ਸਹੁਰੇ ਦੀ, ਬਜ਼ੁਰਗਾਂ ਦੀ। ਗੁਰਜਨ ਕੀ ਇੱਜ਼ਤ ਬੋ ਕਰਨੀ, ਸਾਸ ਸੇਵਰਿਦ ਮੈਂ ਸੋ ਧਰਨੀ। ਅਤੇ ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ ਪਿਆਰ ਦਿੱਤਾ, ਬੀਬੀ ਵੀਰੋ ਦਾ ਅੰਦਰ ਕਹਿ ਰਿਹਾ ਸੀ ਸੱਚੇ ਪਿਤਾ ਜੀ ਕਿ ਕਦੀ ਵੀ ਉਲਾਂਬਾ ਨਹੀਂ ਆਏਗਾ। ਮਾਤਾ ਦਮੋਦਰੀ ਆਏ, ਉਹ ਰੀਤ ਸੀ ਸਾਡੀ, ਡੋਲੀ ਵਿੱਚ ਬਿਠਾਉਂਦਿਆਂ ਮਾਂ ਦਮੋਦਰੀ ਨੇ ਗਲੇ ਨਾਲ ਲਾਇਆ ਅਤੇ ਨਾਲ ਕਿਹਾ ਸੁਣ ਪੁੱਤਰੀ ਪ੍ਰਾਨਣ ਅਤੇ ਪਿਆਰੀ, ਮੇਰੇ ਪ੍ਰਾਣਾਂ ਤੋਂ ਵੱਧ ਪਿਆਰੀ ਧੀਏ, ਜਿਸ 'ਤੇ ਬੈਸ ਬੀਤੇ ਸੁਖਕਾਰੀ, ਮੇਰੀ ਗੱਲ ਸੁਣ ਲਈ ਮਾਂ ਦੀ, ਤੇਰੀ ਉਮਰ ਸੌਖੀ ਨਿਕਲੇਗੀ। ਕੀ ਕਹਿਣ ਲੱਗੇ? ਪ੍ਰਭਾਤ ਉੱਠ ਕਰ ਮੱਜਨ ਕਰੀਓ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੀ ਅਤੇ ਨਾਲ ਇੱਕ ਕੰਮ ਕਰੀ, ਉੱਠ ਕੇ ਸਾਰਿਆਂ ਨੂੰ ਬਾਣੀ ਬੋਲ ਕੇ ਸੁਣਾਈ, ਕਿਤੇ ਇਹ ਨਾ ਕਹਿਣ ਗੁਰੂ ਹਰਗੋਬਿੰਦ ਸਾਹਿਬ ਦੀ ਧੀ ਨੂੰ ਬਾਣੀ ਪੜ੍ਹਨੀ ਨਹੀਂ ਆਉਂਦੀ। ਪਿਆਰਿਓ, ਕੈਸੇ ਅੰਦਰ ਦੀ ਖੇਡ ਸੀ ਇਹ। ਸੁਣ ਪੁੱਤਰੀ ਪ੍ਰਾਨਣ ਅਤੇ ਪਿਆਰੀ, ਜਿਸ 'ਤੇ ਬੈਸ ਬਿਤੇ ਸੁਕਾਰੀ, ਪ੍ਰਭਾਤ ਉੱਠ ਕਰ ਮੱਜਨ ਕਰੀਓ, ਗੁਰਬਾਣੀ ਕੋ ਮੁਖ 'ਤੇ ਰਰੀਓ, ਕੁੱਲ ਕੀ ਬਾਤ ਚਿੱਤ ਮੈਂ ਧਰਨੀ, ਖੋਟੀ ਸੰਗਤ ਕਬੂ ਨਾ ਕਰਨੀ। ਕੁੱਲ ਦੀ ਗੱਲ ਚੇਤੇ ਰੱਖੀ, ਤੂੰ ਗੁਰੂ ਨਾਨਕ ਦੀ ਕੁੱਲ ਵਿੱਚ ਇਵੇਂ ਕਿਸੇ ਦੀ ਨਿੰਦਿਆ ਅਤੇ ਖੋਟੀ ਸੰਗਤ